श्री जी तो सत्संग को सेवै तिसे प्रकार, असन बसन को देते है कर और भाव उदार।
वाहिगुरु जी का खालसा, वाहिगुरु जी की फतेह। परम सत्कार योग, सन्मान योग, गुरु का खास रूप, गुरु खालसा, साध संगत, सतगुरु गरीब नवाज, अंतर्यामी, पतत पावन, भगत वत्सल, कृपा निधान, धन धन श्री गुरु ग्रंथ साहिब सचे पातशाह जी महाराज जी दे पावन पवित्र चरणा कमलां च, संध्या वखत दे सजे हुए दीवाना च हाजरियां भर के एकत्र हो के सतगुरु गुरु कलगीधर चिट्टियां बाजां वाले शमशेरे बहादुर दे गुर ते के धनी सतगुरु श्री गुरु गोबिंद सिंह साहिब जी सचे पातशाह दा पावन पवित्र इतिहास बहुत ही श्रद्धा भावना आस्था ते सत्कार सहित सरवण कर रहे। श्री आनंदपुर साहब की धरती ते अनेक प्रकार दे कौतक सतगुरु जी कर रहे ने। बेअंत संगतां विसाखी दे जोड़ मेले ते श्री आनंदपुर साहब इकट्ठियां होईयां, सब ने आके सतगुरु दसवें पातशाह दे दर्शन कीते हन। जो जो कामना धार के अपने मन विच आए ने वह कामना सतगुरां दे चरणां चों पूर्ण होई है। जे किसी ने भगती दा दान मंगया उन्हां नूं भगती प्राप्त हुई, जे किसी ज्ञान मंगया उन्हां नूं ज्ञान मिलिया, जे किसी ने दुनियावी पदार्थ मंगे ने तां उह भी सतगुरु सच्चे पातशाह ने कृपा कीती। तो इस प्रकार नाल संगतां सतगुरां कोलों विदा हो के गईआं, जिथे जांदे ने रस्ते विच सतगुरां दा सुजस करदे जांदे ने, चारां दिशावां विच गुरु कलगीधर दा सुजस पसरिया है। पहाड़ी रियासतां दे बहुत सारे नगर सतगुरां दे अधीन हो गए, और अगर कोई नगर वाला सतगुरु जी अगे अड़दा है तां वो आपे ही मुड़ के आके सतगुरां दे चरणां च झुक जांदे ने। आनंदपुर साहब दे विच कुछ बेमुख लोग भी रहिंदे सी, जिहड़े सतगुरां दे प्रताप तों अणजाण सन ते पहाड़ियां दा उहनां दे अंदर डर सी। आनंदपुर साहब छड के सतगुरां तों बेमुख हो के चले गए। जदों दूसरिया नगरां ग्रामां विच गए ते उत्थों भुखे मरदे हुए वापस उन्हां नूं आनंदपुर साहब आउणा पिया, किते भी जाके कामयाब नहीं होए। भाई संतोख सिंह जी ने विचार दित्ती सी कि जिन्हां तों गुरु साहब मूँह फेर लैंदे ने उह सोने नूं भी हथ पाण ते उह सोना भी मिट्टी बन जांदा, खेह बन जांदा है। इन्हां तों सतगुरां ने मूँह फेरिया होया सी, इस करके किते भी कामयाब नहीं होए। रोटी दे भी इन्हां नूं लाले पै गए। आखिरकार बड़े शर्मसार शर्मिंदा हो के वापस श्री आनंदपुर साहब आ के रहण लगे ते इन्हां नूं दो वक्त दी रोटी मिलन लगी। तो इस प्रकार नाल महाराज गुरु कलगीधर पातशाह जी का भारी सुजस दिन प्रति दिन पसर रहा है, और महाराज गरीब नवाज पातशाह दे चरणा चाह के बेअंत संगतां हाजर हुंदियां, सैकड़ियां दी गिणती च सिपाही महाराज जी कोल भर्ती हुंदे ने। कई बार तां बहुत ज्यादा सिपाही वध जांदे ने, पर कई बार घट भी जांदे ने जदों छुट्टी लै के सतगुरां कोलों जांदे हन। तो इस प्रकार नाल श्री आनंदपुर साहब विखे बड़ियां रौनकां लगियां होईयां ने। आओ, पर दुश्मनां दी अख विच श्री आनंदपुर साहब खटकदा रिहा। गुरु कलगीधर पातशाह जी महाराज जी का प्रताप वेख के उन्हां कोलों जरिया नहीं सी जांदा। तो दुश्मन जिहड़े हन वह किसी ना किसी तरीके हल्ला कर रहे ने। दिलावर खां दा लड़का खानजादा वह सतगुरां ते हल्ला करके आ रहा है। आओ, गुरु पातशाह का पवित्र पावन इतिहास मन विरतियां एकाग्र करके सरवण करिए। दशमेश पिता सतगुरां दे पावन चरणां दा ध्यान अपने हिरदयां च धारण करदे आखिए जी सतनाम
श्री वाहेगुरु साहिब जीओ।
सतनाम
श्री वाहेगुरु साहिब जीओ। दोएरा श्री जी तो सतसंग को सेवै तिसै प्रकार।
माता जी तो जी जिन्हां दे ग्रह विखे साहिबजादा बाबा जुझार सिंह जी का जन्म हो चुका है, पर माता जीतो जी ने सेवा नहीं छड़ी। गुरु कलगीधर जी ने कहा सी कि गुरसिखां दी आए गए महापुरखां साधुआं संतां दी सेवा करनी, तो माता जीतो जी उसे तरह सारी सतसंगत दी सेवा करदे ने, बड़ी भावना नाल बड़े अदब नाल संगत दी सेवा करदे हन।
असन बसन को देत्या कर उर भाव उदार।
और संगत नू भोजन छकाउणा, लोड़वंद नू बस्तर देने, इस तरह माता जीतो जी ये सारी सेवा निभाउंदे अपने हथी। वेखो गुरु साहब जी का भी कितना कमाल है कि सतगुरां ने माता जीतो जी नू भी सेवा लाई है कि सेवा करो, सेवा करके पुत्र मिलनगे। कहण तो भाव है कि जे गुरु के महलां नू भी गुरु घर की सेवा करन दा हुक्म है कि गुरु के महल भी गुरु घर की सेवा करन, ते फिर आम जन सधारण सिख वास्ते तां हुक्म है ही है ना। जे गुरु के महलां नू भी सेवा करनी पैंदी है ते फिर आम जन सधारण वास्ते तां हुक्म है ही है। इस करके सारिया वास्ते हुक्म है गुरु घर की सेवा करन दा। तो माता जीतो जी नाले संगत नू भोजन छकाउंदे ने, कई बार बस्तर भी दिंदे हन जे कोई लोड़वंद हुंदा है, ते बड़ी भावना बड़ा प्यार माता जीतो जी अपने हिरदे च धारण करके सेवा करदे हन।
चौपाई मदर सलवन तुष युत स्वाद।
भांत भांत दे पकवान माता जीतो जी बनाउंदे ने, मिठे सलूणे, तुरश कहिंदे ने खट्टियां नू, मिठे सलूणे ते जिहड़े खट्टे पदार्थ ने ओ माता जीतो जी आप तैयार करवाउंदे हन।
करवें बिंजन चावर आदि।
और अनेक प्रकार दे बिंजनाद सब्जियां भाजियां तरकारियां, ओदे तो अलावा चावल आदक, ए सारियां चीजां माता जीतो जी लंगर विच तैयार करदे हन।
पायस बने पाए विच मेवे।
पायस नाम है खीर दा, खीर बनदी है ते खीर दे विच कई मेवे पाए जांदे ने, काजू बदामां दीआं गिरियां सौगी, इदां दे जिहड़े मेवे हन ओह खीर विच पा के खीर रिन्नी जांदी है, खीर बनाई जांदी है।
अतिथन को अतार बोल देवे।
जिहड़े अतिथि आउंदे ने बाहरों, सिख आउंदे ने, सेवक आउंदे ने, जां महापुरख साधु आउंदे ने, उन्हां नूं माता जीतो जी अपने महलां च बुला के पंगत च बड़े प्यार नाल बिठा के उन्हां सारे अतिथियां दी लंगर नाल सेवा करदे हन।
चाहत चित प्रसन्नता पते के।
सेवा माता जीतो जी इस करके कर रहे ने कि मेरे पति देव गुरु कलगीधर जी मेरे ते प्रसन्न हो जाण। अपने पति देव दसवें पातशाह श्री गुरु गोबिंद सिंह साहब दी प्रसन्नता लैण लई, महाराज जी की खुशी लैण वास्ते माता जीतो जी ए सारियां सेवावां निभा रहे ने, आप अपने हथीं सेवा करदे ने।
निमरी रहे सदा गत मन के।
हर वेले माता जीतो जी दे मन की जिहड़ी अवस्था है वह निम्र भाव च रहिंदी है। मन च ये माण नहीं आउंदा कि मैं गुरु की महल हाँ ते मेरा उच्चा रुतबा है, कदे भी इस तरह का भाव नहीं आउंदा। निम्रता वाला भाव ਉਹ ਮਾਤਾ ਜੀਤੋ ਜੀ ਦੇ ਹਿਰਦੇ ਚ ਬਣਿਆ ਰਹਿੰਦਾ ਹੈ। ਗੁਰਸਿੱਖਾਂ ਅੱਗੇ ਬੜੇ ਪਿਆਰ ਨਾਲ ਨਿਮ ਕੇ ਹੱਥ ਜੋੜ ਕੇ ਸਤਿਕਾਰ ਨਾਲ ਉਹਨਾਂ ਦੀ ਸੇਵਾ ਕਰਦੇ ਨੇ।
ਭਿਖੈ ਨਗਨ ਕੋ ਬਸ ਨੇ ਉਡਾਵੇ।
ਜੇ ਕੋਈ ਨਗਨ ਦਿਸਦਾ ਹੈ ਕਿ ਜਿਹਦੇ ਕੋਲ ਤਨ ਕੱਜਣ ਵਾਸਤੇ ਕੱਪੜਾ ਨਹੀਂ ਹੈ, ਮਾਤਾ ਜੀਤੋ ਜੀ ਉਹਨੂੰ ਕੱਪੜੇ ਦਿੰਦੇ ਨੇ, ਬਸਤਰ ਦਿੰਦੇ ਨੇ, ਗੁਰੂ ਕੇ ਖਜ਼ਾਨਿਆਂ ਚੋਂ ਲਿਆ ਕੇ ਬਸਤਰ ਉਹਨਾਂ ਦੇ ਸਰੀਰ ਤੇ ਉਡਾਉਂਦੇ ਹਨ।
ਇਹ ਸੰਤਨ ਸਿੱਖ ਸੇਵ ਕਮਾਵੇ।
ਇਸ ਤਰ੍ਹਾਂ ਸੰਤ ਜਨਾਂ ਦੀ ਔਰ ਸਿੱਖਾਂ ਦੀ ਸੇਵਾ ਉਹ ਮਾਤਾ ਜੀ ਆਪਣੇ ਹੱਥੀ ਕਮਾਉਂਦੇ ਨੇ ਕਰਦੇ ਹਨ।
ਪਤੀ ਮੂਰਤ ਔਰ ਮੈਂ ਦ੍ਰਿੜ ਵਾਸੀ।
ਗੁਰੂ ਕਲਗੀਧਰ ਜੀ ਦੀ ਸੁੰਦਰ ਮੂਰਤ ਉਹ ਮਾਤਾ ਜੀਤੋ ਜੀ ਦੇ ਹਿਰਦੇ ਚ ਵਸਦੀ ਹੈ। ਮਾਤਾ ਜੀਤੋ ਜੀ ਦੇ ਹਿਰਦੇ ਚ ਗੁਰੂ ਮੂਰਤ ਵਸਦੀ ਹੈ।
ਨਿਸ ਦਿਨ ਪ੍ਰੇਮ ਵਧਿਓ ਅਬਨਾਸੀ।
ਦਿਨ ਕਰਕੇ ਰਾਤ ਕਰਕੇ ਨਿਤਾ ਪ੍ਰਤੀ ਮਾਤਾ ਜੀ ਦੇ ਹਿਰਦੇ ਚ ਸਤਿਗੁਰੂ ਗੁਰੂ ਕਲਗੀਧਰ ਜੀ ਦਾ ਜਿਹੜਾ ਪ੍ਰੇਮ ਹੈ ਉਹ ਵਧਦਾ ਜਾ ਰਿਹਾ, ਕਿਉਂਕਿ ਪ੍ਰੇਮ ਖਾਲਸਾ ਜੀ ਕੈਸੀ ਦਾਤ ਹੈ, ਪਦਾਰਥ ਹੈ ਵੀ ਜਿਹੜਾ ਘਟਦਾ ਨਹੀਂ, ਜਿਵੇਂ ਜਿਵੇਂ ਸਮਾਂ ਬੀਤਦਾ ਤਿਵੇਂ ਤਿਵੇਂ ਵਧਦਾ ਜਾਂਦਾ। ਤੋ ਮਾਤਾ ਜੀ ਦੇ ਹਿਰਦੇ ਵਿੱਚ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਪ੍ਰਤੀ ਜਿਹੜਾ ਪ੍ਰੇਮ ਹੈ ਉਹ ਦਿਨ ਪ੍ਰਤੀ ਦਿਨ ਕਰਕੇ ਵਧਦਾ ਜਾ ਰਿਹਾ ਹੈ।
ਅਧਿਕ ਰਹੇ ਦਰਸ਼ਨ ਕੀ ਲਾਲਸ।
ਮਨ ਵਿੱਚ ਮਾਤਾ ਜੀ ਦੇ ਸਤਿਗੁਰਾਂ ਦੇ ਦਰਸ਼ਨਾਂ ਦੀ ਲਾਲਸਾ ਰਹਿੰਦੀ ਹੈ, ਬਹੁਤੀ ਲਾਲਸਾ ਬਹੁਤੀ ਇੱਛਾ ਸਤਿਗੁਰਾਂ ਦੇ ਦਰਸ਼ਨਾਂ ਦੀ ਬਣੀ ਰਹਿੰਦੀ ਹੈ।
ਸੇਵਾ ਕਰਤ ਨਠਨ ਸੇ ਆਲਸ।
ਸੇਵਾ ਕਰਦਿਆਂ ਹੋਇਆ ਮਾਤਾ ਜੀ ਕਦੇ ਆਲਸ ਨਹੀਂ ਕਰਦੇ। ਜਦੋਂ ਸੇਵਾ ਕਰਨੀ ਹੁੰਦੀ ਹੈ ਨਾ ਫਿਰ ਆਲਸ ਨਹੀਂ ਕਰਦੇ, ਕਿਉਂਕਿ ਸਤਿਗੁਰਾਂ ਦੀ ਸੇਵਾ ਕਰਦਿਆਂ ਆਲਸ ਹੋਣਾ ਵੀ ਨਹੀਂ ਚਾਹੀਦਾ। ਤੋ ਸੇਵਾ ਕਰਦਿਆਂ ਮਾਤਾ ਜੀ ਕਦੇ ਕਿਸੇ ਪ੍ਰਕਾਰ ਦਾ ਆਲਸ ਨਹੀਂ ਕਰਦੇ।
ਕਿਵ ਸ਼੍ਰੀ ਜੀ ਤੋ ਕੋ ਲਖ ਭਾਓ।
ਇਸ ਤਰ੍ਹਾਂ ਮਾਤਾ ਜੀਤੋ ਜੀ ਦੇ ਅੰਦਰ ਦਾ ਭਾਓ ਅੰਦਰ ਦਾ ਪ੍ਰੇਮ ਜਾਣ ਕੇ
ਬਸੀ ਪ੍ਰੇਮ ਗੁਰ ਸਹਿਜ ਸੁਭਾਓ।
ਕਲਗੀਧਰ ਦਾ ਤਾਂ ਸੁਭਾਅ ਹੀ ਆ, ਜਿਹੜੇ ਪ੍ਰੇਮ ਕਰਦੇ ਨੇ ਉਹਨਾਂ ਦੇ ਵਸੀਕਾਰ ਹੁੰਦੇ ਨੇ, ਜਿਹੜਾ ਪ੍ਰੇਮ ਕਰਦਾ ਉਹਦੇ ਅਧੀਨ ਹੋ ਜਾਂਦੇ ਨੇ, ਐਸਾ ਦਸਵੇਂ ਪਾਤਸ਼ਾਹ ਦਾ ਸੁਭਾਓ ਹੈ। ਤੋ ਮਾਤਾ ਜੀਤੋ ਜੀ ਦੇ ਮਨ ਦਾ ਭਾਉ ਉਹਨਾਂ ਦੇ ਹਿਰਦੇ ਦਾ ਪ੍ਰੇਮ ਉਹ ਦਸਮੇਸ਼ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਾਣਿਆ ਹੈ।
ਮੰਦਰ ਤਿਸਕੇ ਚੱਲ ਕਰ ਆਏ।
ਸਤਿਗੁਰੂ ਜੀ ਮਾਤਾ ਜੀਤੋ ਜੀ ਦੀ ਭਾਵਨਾ ਪੂਰੀ ਕਰਨ ਵਾਸਤੇ ਇੱਕ ਦਿਨ ਮਾਤਾ ਜੀਤੋ ਜੀ ਦੇ ਮਹਿਲਾਂ ਵਿੱਚ ਮੰਦਰਾਂ ਵਿੱਚ ਚੱਲ ਕੇ ਆਏ ਹਨ।
ਅਬਲਾਖਾ ਪੂਰਨ ਸਮੰਦਾਏ।
ਮਾਤਾ ਜੀਤੋ ਜੀ ਦੇ ਮਨ ਵਿੱਚ ਦੂਸਰੇ ਪੁੱਤਰ ਦੀ ਅਭਿਲਾਖਾ ਸੀ, ਉਹ ਅਭਿਲਾਖਾ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੂਰਨ ਕੀਤੀ ਹੈ।
ਥਿਤ ਨਵਮੀ ਤਬ ਗੁਰ ਸੁਰਵਾਰ।
ਖਾਲਸਾ ਜੀ ਉਸ ਦਿਨ ਨਵਮੀ ਦਾ ਦਿਨ ਸੀ ਔਰ ਵੀਰਵਾਰ ਦਾ ਦਿਨ ਸੀ। ਨਵਮੀ ਤਿਥ ਸੀ ਔਰ ਵੀਰਵਾਰ ਦਾ ਦਿਨ ਸੀ।
ਬਸੇ ਨਿਸਾ ਮੈਂ ਕਰਨਾ ਧਾ।
ਇਸ ਰਾਤ ਗੁਰੂ ਕਲਗੀਧਰ ਜੀ ਮਾਤਾ ਜੀਤੋ ਜੀ ਕੋਲ ਆ ਕੇ ਨਿਵਾਸ ਕੀਤਾ ਹੈ।
ਸੰਤਤ ਕੇਰ ਕੰਮ ਨਾ ਜਾਣੇ।
ਮਾਤਾ ਜੀਤੋ ਜੀ ਦੇ ਮਨ ਵਿੱਚ ਸੰਤਾਨ ਦੀ ਕਾਮਨਾ ਜਾਣੀ ਹੈ ਕਿ ਮਾਤਾ ਜੀਤੋ ਜੀ ਹੋਰ ਪੁੱਤਰ ਚਾਹੁੰਦੇ ਨੇ, ਇਹਨਾਂ ਦੇ ਮਨ ਵਿੱਚ ਹੋਰ ਪੁੱਤਰ ਪ੍ਰਾਪਤੀ ਦੀ ਇੱਛਾ ਹੈ। ਉਹਨਾਂ ਦੇ ਮਨ ਦੀ ਕਾਮਨਾ ਗੁਰੂ ਕਲਗੀਧਰ ਪਾਤਸ਼ਾਹ ਜੀ ਅੰਤਰਯਾਮੀ ਸਤਿਗੁਰਾਂ ਨੇ ਜਾਣੀ ਹੈ।
ਪ੍ਰੇਮ ਵਸੀ ਹੋਏ ਪੂਰਨ ਠਾਨੇ।
ਪ੍ਰੇਮ ਦੇ ਵਸੀਕਾਰ ਹੋ ਕੇ ਮਾਤਾ ਜੀਤੋ ਜੀ ਦੇ ਹਿਰਦੇ ਦੀ ਇਹ ਕਾਮਨਾ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪੂਰਨ ਕੀਤੀ ਹੈ।
ਦੀਨ ਹਿਰਦੇ ਤੇ ਮੋਦ ਕਨੇਰਾ।
ਸਤਿਗੁਰੂ ਜੀ ਨੇ ਭਾਰੀਆਂ ਖੁਸ਼ੀਆਂ ਬਖਸ਼ੀਆਂ ਨੇ। ਮਾਤਾ ਜੀਤੋ ਜੀ ਦੇ ਵੱਲੋਂ ਕੀਤੀ ਗਈ ਸੇਵਾ ਨੂੰ ਫਲ ਪ੍ਰਾਪਤ ਹੋਇਆ ਹੈ।
ਸਫਲ ਮਨੋਰਥ ਕਰ ਤਿਸ ਬੇਰਾ।
ਜੀਤੋ ਜੀ ਦੇ ਮਨ ਦਾ ਮਨੋਰਥ ਗੁਰੂ ਕਲਗੀਧਰ ਜੀ ਨੇ ਸਫਲਿਆ ਕੀਤਾ ਹੈ, ਸਕਾਰਥਾ ਕੀਤਾ ਹੈ।
ਸਕਲ ਜਾਮਨੀ ਮਹਿਲ ਬਿਤਾਏ।
ਮਹਾਰਾਜ ਰਾਤਰੀ ਮਹਿਲਾਂ ਦੇ ਵਿੱਚ ਹੀ ਬਤੀਤ ਕੀਤੀ ਹੈ।
ਆਏ ਵੈਰ ਹੁਤ ਅਰਣਾਏ।
ਅੰਮ੍ਰਿਤ ਵੇਲੇ ਗਰੀਬਨਵਾਜ ਪਾਤਸ਼ਾਹ ਜੀ ਉੱਠੇ ਹਨ। ਤੋ ਗਰੀਬਨਵਾਜ ਪਾਤਸ਼ਾਹ ਜੀ ਨੇ ਉੱਠ ਕੇ ਇਸ਼ਨਾਨ ਪਾਨ ਕੀਤੇ ਹਨ।
ਸੋਚ ਇਸ਼ਨਾਨ ਠਾਨ ਗੁਰ ਪੂਰੇ।
ਪੂਰੇ ਸਤਿਗੁਰੂ ਗਰੀਬਨਵਾਜ ਪਾਤਸ਼ਾਹ ਜੀ ਨੇ ਸੋਚ ਇਸ਼ਨਾਨ ਕੀਤਾ ਹੈ।
ਬੈਠੇ ਦੇ ਦਰਸ਼ਨ ਮੁਕ ਰੂਰੇ।
ਔਰ ਆ ਕੇ ਸਤਿਗੁਰੂ ਜੀ ਦਰਬਾਰ ਵਿੱਚ ਬੈਠੇ ਨੇ, ਦੀਵਾਨ ਵਿੱਚ ਬੈਠ ਕੇ ਸਤਿਗੁਰਾਂ ਨੇ ਆਪਣੇ ਸੋਹਣੇ ਤੇ ਸੁੰਦਰ ਦਰਸ਼ਨ ਦਿੱਤੇ ਹਨ।
ਭਾਈ ਸਗਰ ਬਾਧੂ ਜੀ ਵਾਰ।
ਇਸ ਤਰ੍ਹਾਂ ਮਾਤਾ ਜੀਤੋ ਜੀ ਨੇ ਦੂਸਰੀ ਵਾਰ ਗਰਭ ਧਾਰਨ ਕੀਤਾ ਹੈ।
ਸ਼੍ਰੀ ਜੀਤੋ ਮਨ ਆਨੰਦ ਉਦਾਰ।
ਮਾਤਾ ਜੀਤੋ ਜੀ ਦੇ ਹਿਰਦੇ ਵਿੱਚ ਬੜਾ ਭਾਰੀ ਆਨੰਦ ਹੈ, ਹਿਰਦੇ ਵਿੱਚ ਬੜਾ ਭਾਰੀ ਚਾਉ ਤੇ ਖੁਸ਼ੀਆਂ ਹਨ।
ਦੂਰਾਵਰ ਸਿੰਘ ਸੁੰਦਰ ਤੂੰ ਹੈ,
ਸਤਿਗੁਰਾਂ ਦੇ ਗ੍ਰਹਿ ਵਿਖੇ ਪਹਿਲਾਂ ਹੀ ਬਾਬਾ ਜੁਝਾਰ ਸਿੰਘ ਜੀ ਜੋ ਮਾਤਾ ਜੀਤੋ ਜੀ ਦੀ ਕੁੱਖ ਤੋਂ ਜਨਮੇ ਨੇ, ਉਹ ਪਹਿਲਾਂ ਹੀ ਗੁਰੂ ਘਰ ਦੇ ਵਿੱਚ ਮਾਤਾ ਜੀਤੋ ਜੀ ਦੇ ਵਿਹੜੇ ਵਿੱਚ ਖੇਡਦੇ ਨੇ, ਅਨੇਕ ਪ੍ਰਕਾਰ ਦੇ ਬਿਲਾਸ ਤੇ ਕੌਤਕ ਕਰਦੇ ਹਨ।
ਖੇਲਤ ਵਿਚਰਤ ਪਗ ਬਲ ਹੋਏ,
ਔਰ ਹੁਣ ਬਾਬਾ ਜੁਝਾਰ ਸਿੰਘ ਜੀ ਦੇ ਚਰਨਾਂ ਵਿੱਚ ਬਲ ਆ ਗਿਆ ਤੇ ਦੌੜਦੇ ਵੀ ਨੇ, ਚਰਨਾਂ ਵਿੱਚ ਲੱਤਾਂ ਵਿੱਚ ਬਲ ਆ ਗਿਆ ਤੇ ਹੁਣ ਵਿਹੜੇ ਦੇ ਵਿੱਚ ਦੌੜਦੇ ਵੀ ਹਨ।
ਜੇਵਰ ਜੇਵ ਜਵਾਹਰ ਜੜੇ,
ਸੋਹਣੇ ਜੇਵਰ ਜਿਨ੍ਹਾਂ ਵਿੱਚ ਬੜੇ ਬੜੇ ਕੀਮਤੀ ਜਵਾਹਰਾਤ ਜੜੇ ਹੋਏ ਨੇ।
ਦੌਰਤ ਅੰਗਨ ਨਾਦਤ ਕਰੇ,
ਔਰ ਦੌੜਦੇ ਨੇ ਔਰ ਸਰੀਰ ਤੇ ਪਾਏ ਹੋਏ ਅੰਗਾਂ ਦੇ ਵਿੱਚ ਉਹ ਜਿਹੜੇ ਗਹਿਣੇ ਆਦਿਕ ਨੇ ਉਹ ਖੜਕਦੇ ਹਨ, ਉਹਨਾਂ ਦੀ ਉੱਚੀ ਆਵਾਜ਼ ਵਿੱਚ ਖੜਕ ਖੜਾ ਕਹਾਉਂਦਾ ਹੈ।
ਦੁੱਤੀ ਅਜੀਤ ਸਿੰਘ ਵਿਚਰੰਤੇ,
ਦੂਜੇ ਸਾਹਿਬਜ਼ਾਦੇ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਉਹ ਵੀ ਘਰ ਦੇ ਵਿੱਚ ਵਿਚਰਦੇ ਨੇ, ਨਾਲ ਬਾਬਾ ਜੁਝਾਰ ਸਿੰਘ ਜੀ ਖੇਡਦੇ ਹਨ।
ਦਾਸੀ ਦਾਸ ਸਾਥ ਰੱਖੇ ਅੰਤੇ,
ਸਾਰੀਆਂ ਦਾਸੀਆਂ ਦਾਸ ਸੇਵਾਦਾਰ ਖਿਡਾਵੇ ਉਹ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਦੇ ਨਾਲ ਰਹਿੰਦੇ ਨੇ ਰਾਖੇ ਬਣ ਕੇ।
ਮਿਲ ਦੁਆ ਭਰਾਤਾ ਖੇਲਤ ਕਵੈ,
ਇਸ ਤਰ੍ਹਾਂ ਕਈ ਵਾਰ ਤਾਂ ਕੱਲੇ ਕੱਲੇ ਖੇਡਦੇ ਨੇ, ਕਈ ਵਾਰੀ ਦੋਵੇਂ ਭਰਾ ਰਲ ਕੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦੋਵੇਂ ਭਰਾ ਆਪਸ ਵਿੱਚ ਰਲ ਕੇ ਖੇਡਾਂ ਖੇਡਦੇ ਹਨ।
ਸੁੰਦਰਤਾ ਸਰੀਰ ਮੈਂ ਸਵੈ,
ਸਰੀਰ ਦੇ ਅੰਗਾਂ ਵਿੱਚ ਸੁੰਦਰਤਾ ਹੈ। ਬਾਬਾ ਅਜੀਤ ਸਿੰਘ ਜੀ ਵੀ ਬੜੇ ਸੁੰਦਰ ਨੇ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਵੀ ਬੜੇ ਸੁੰਦਰ ਨੇ, ਸਰੀਰ ਦੇ ਵਿੱਚ ਬੜੀ ਭਾਰੀ ਸੁੰਦਰਤਾ ਹੈ, ਸਾਰੇ ਅੰਗਾਂ ਵਿੱਚ ਸੁੰਦਰਤਾ ਸੋਭਦੀ ਹੈ।
ਵਿਖੇ ਸੰਗਤਾਂ ਹਰਖੇ ਬੰਦਾ,
ਜਿੰਨੀਆਂ ਸੰਗਤਾਂ ਨੇ ਸਾਹਿਬਜ਼ਾਦਿਆਂ ਦੇ ਦਰਸ਼ਨ ਕਰਕੇ ਉਹਨਾਂ ਦੇ ਮਨ ਚ ਬੜਾ ਹਰਖ ਹੁੰਦਾ, ਬੜੀ ਖੁਸ਼ੀ ਹੁੰਦੀ ਹੈ, ਔਰ ਬੜੀ ਖੁਸ਼ੀ ਦੇ ਨਾਲ ਸੰਗਤ ਸਾਹਿਬਜ਼ਾਦਿਆਂ ਨੂੰ ਹੱਥ ਜੋੜ ਕੇ ਵੰਦਨਾ ਕਰਦੇ ਨੇ, ਨਮਸਕਾਰ ਕਰਦੇ ਨੇ।
ਸੁੰਦਰ ਸਤਿਗੁਰ ਬੰਸ ਮਿਲੰਦਾ,
ਸਤਿਗੁਰੂ ਜੀ ਦਾ ਸੋਹਣਾ ਬੰਸ ਵਧਦਾ ਹੋਇਆ ਵੇਖਦੇ ਨੇ ਸਿੱਖ, ਸਭ ਦੇ ਮਨ ਵਿੱਚ ਬੜੀ ਭਾਰੀ ਖੁਸ਼ੀ ਤੇ ਚਾਉ ਤੇ ਉਮਾ ਹੈ।
ਜੈ ਕੈ ਦੇਸ਼ ਵਿਦੇਸ਼ਨ ਵਿਖੈ,
ਕਿੱਥੇ ਕਿੱਥੇ ਦੇਸ਼ਾਂ ਵਿੱਚ ਵਿਦੇਸ਼ਾਂ ਵਿੱਚ ਦੂਰ ਦੁਰਾਡੇ ਦੂਰ ਤੱਕ,
ਕਰੈ ਸਰਾਹਨ ਪੁਨ ਪੁਨ ਪਿਖੈ,
ਔਰ ਸਾਹਿਬਜ਼ਾਦਿਆਂ ਦੀ ਵੀ ਸ਼ਲਾਘਾ ਕਰਦੇ ਨੇ। ਦਸਵੇਂ ਪਾਤਸ਼ਾਹ ਜੀ ਦੀ ਤਾਂ ਵਡਿਆਈ ਹੈ ਹੀ ਹੈ, ਸਾਹਿਬਜ਼ਾਦਿਆਂ ਦੀ ਵੀ ਸੰਗਤ ਸ਼ਲਾਘਾ ਕਰਦੀ ਹੈ। ਜਿੱਥੇ ਕਿੱਥੇ ਦੇਸਾਂ ਪ੍ਰਦੇਸਾਂ ਚ ਜਾ ਕੇ ਤੋ ਬਹੁਤ ਸਾਰੇ ਸਿੱਖ ਆਉਂਦੇ ਆਨੰਦਪੁਰ ਸਾਹਿਬ, ਤੇ ਸ੍ਰੀ ਆਨੰਦਪੁਰ ਸਾਹਿਬ ਆ ਕੇ ਜਿੱਥੇ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਦੇ ਨੇ, ਉੱਥੇ ਸਤਿਗੁਰਾਂ ਦੇ ਮੰਦਰਾਂ ਚ ਜਾ ਕੇ ਸਾਹਿਬਜ਼ਾਦਿਆਂ ਦੇ ਦਰਸ਼ਨ ਵੀ ਕਰਕੇ ਆਪਣਿਆਂ ਨੇਤਰਾਂ ਤੇ ਹਿਰਦਿਆਂ ਨੂੰ ਸਕੂਨ ਬਖਸ਼ਦੇ ਹਨ, ਪ੍ਰਾਪਤ ਕਰਦੇ ਹਨ।
ਸ੍ਰੀ ਗੁਜਰੀ ਜੁਗ ਪੁੱਤਰ ਹਕਾਰੈ, ਬਾਰ ਬਾਰ ਕਰ ਪਾਸ ਬਿਠਾਰੈ,
ਮਾਤਾ ਗੁਜਰੀ ਜੀ ਆਪਣੇ ਦੋਵਾਂ ਪੋਤਰਿਆਂ ਨੂੰ ਬਾਬਾ ਅਜੀਤ ਸਿੰਘ ਜੀ ਔਰ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦੋਨਾਂ ਪੋਤਰਿਆਂ ਨੂੰ ਬੁਲਾ ਕੇ ਆਪਣੇ ਕੋਲ ਬਿਠਾਉਂਦੇ ਨੇ, ਔਰ ਕੋਲ ਬਿਠਾ ਕੇ ਮਾਤਾ ਗੁਜਰੀ ਜੀ ਆਪਣੇ ਦੋਨਾਂ ਪੋਤਰਿਆਂ ਨੂੰ ਬੜਾ ਦੁਲਾਰ ਕਰਦੇ, ਬੜਾ ਪਿਆਰ ਕਰਦੇ ਨੇ।
ਬਸਣ ਬਿਭੂਖਣ ਅੰਗ ਸੁਧਾਰੈ,
ਬੜੇ ਬੜੇ ਸੁੰਦਰ ਬਸਤਰ, ਬੜੇ ਬੜੇ ਸੁੰਦਰ ਗਹਿਣੇ ਉਹ ਅੰਗਾਂ ਤੇ ਪਾ ਕੇ ਉਹਨਾਂ ਅੰਗਾਂ ਨੂੰ ਸੁਧਾਰਦੇ ਹਨ।
ਹੇਰ ਹੇਰ ਕਰ ਆਨੰਦ ਧਾਰੈ,
ਵੇਖ ਵੇਖ ਕੇ ਸਾਰੇ ਆਨੰਦਿਤ ਹੁੰਦੇ ਨੇ, ਸਾਰਿਆਂ ਦੇ ਮਨ ਵਿੱਚ ਬੜਾ ਭਾਰੀ ਆਨੰਦ ਤੇ ਖੁਸ਼ੀ ਵਰਤਦੀ ਹੈ।
ਨਿਜ ਹੱਥ ਨੇ ਚਵਾਏ ਆਹਾਰਾ,
ਇਸ ਪ੍ਰਕਾਰ ਨਾਲ ਆਪਣੇ ਹੱਥੀ ਮਾਤਾ ਗੁਜਰੀ ਜੀ ਪ੍ਰਸ਼ਾਦਾ ਲੰਗਰ ਤਿਆਰ ਕਰਵਾ ਕੇ ਆਪਣਿਆਂ ਦੋਨਾਂ ਪੋਤਰਿਆਂ ਨੂੰ ਮਾਤਾ ਜੀ ਆਪਣੇ ਹੱਥੀ ਭੋਜਨ ਚੁਕਾਉਂਦੇ ਹਨ।
ਕਰੈ ਸਪ੍ਰੇਮ ਪੋਤਰ ਪ੍ਰਿਤ ਪਾਰੈ,
ਬੜਾ ਪਿਆਰ ਕਰਦੇ ਮਾਤਾ ਗੁਜਰੀ ਜੀ, ਬੜੇ ਪ੍ਰੇਮ ਸਹਿਤ ਆਪਣੇ ਪੋਤਰਿਆਂ ਦੀ ਪਰਵਰਿਸ਼ ਕਰਦੇ ਨੇ, ਆਪਣੇ ਪੋਤਰਿਆਂ ਦੀ ਪ੍ਰਤਪਾਲਣਾ ਕਰਦੇ ਹਨ।
ਦੋਨੋ ਵਿਚਰਤ ਕਬ ਚਲ ਆਵੈ,
ਇਸ ਤਰ੍ਹਾਂ ਦੋਵੇਂ ਸਾਹਿਬਜ਼ਾਦੇ ਵਿਚਰਦਿਆਂ ਵਿਚਰਦਿਆਂ ਖੇਡਦਿਆਂ ਖੇਡਦਿਆਂ कदे कदे गुरु कलगी धर जी कोल भी आ जांदे, दसवें पातशाह जी महाराज जी दे दरबार विच भी आ जांदे ने।
सात अदाब पिता सिर नियम,
बड़े अदब नाल बड़े सत्कार नाल जिवें कोई वड्डा सियाणा बंदा मत्था टेकदा ना, एदां साहिबजादा बाबा अजीत सिंह ते बाबा जुझार सिंह जी दोवें भरा गुरु कलगी धर जी दे दरबार विच आ के दसवें पातशाह नूं बड़े अदब नाल मत्था टेकदे ने, बड़े ही अदब सत्कार नल नमस्कार करते हैं।
निकट बिठाए कह गुरपुरे, होए शस्त्र धारी जुग सूरे।
सतगुरु जी दोनों साहबजादियां नू अपने कोल बिठाउंदे ने ते कोल बिठा के दसवें पातशाह जी बचन करदे ने, कहंदे साडे दोवें साहबजादे बड़े सूरमे होणगे, साडे दोने साहबजादे बड़े शस्त्रधारी बहादुर योधे सूरमे होणगे।
तुरक रिपन को दें त्रासा,
जेड़े दुश्मन होणगे वैरी दल जंग दे मैदान विच, उना नूं ए बड़ा भयानक डर देणगे, इना दा बड़ा बड़ा डर उना तुरकां दे हिरदियां विच होवेगा।
रण ठाने बो करें विनाशा,
बड़ा भयानक रण करणगे साडे दोवें पुत्तर, बड़ा भयानक जंग करणगे, ऐसा भयानक कराल जंग करनगे के वैरी अपनियां उंगलां दंदां थल्ले चबा के हैरान होके वेखणगे।
इस प्रकार जुग साहिबजादे,
इदां गुरु कलगीधर पातशाह जी महाराज जी बचन करदे ने और सतगुरां दे दोनों साहबजादे बाबा अजीत सिंह जी और बाबा जुझार सिंह जी
बदे शरीर होए एलादे,
उहनां दे शरीर वध रहे ने और बड़े अहलाद विच बड़ी खुशी विच समा बतीत हो रहा है।
श्री कलगी तर सैन सुमेता, चढ़े अखेर मृति केता।
कई बार सतगुरु गुरु कलगी तर जी अपनी सेना समेत अपने सिपाहियां फौजां समेत महाराज जी शिकार खेडण वास्ते चढ़दे ने, दूर तक अपनी सेना समेत महाराज जी अखेर बिरत करन लई शिकार खेडन लई जांदे हन।
बेमुख होए लोट ते ले,
और जेड़ा कोई बेमुख हुंदा गुरु घर तों ओनू लुट लिया जांदा, यानी कि ओनू दंड दिता जांदा, ओनू सजा दिती जांदी है।
रच्छे मिले अन कर जे,
जेड़ा शरण विच आ के नमस्कार करदा है ओदी रखिया करदे ने, ओनू रख लेंदे हन, ओदी पालना करदे हन।
दूर दूर लो तेज मिसाला,
इस तरह सतगुरां दा भारी तेज प्रताप दूर दूर तक पसरिया, दूर दूर तक महाराज गरीब नवाज सच्चे पातशाह जी दा प्रताप तेज वध्या है।
बिदत भयो सब मैं तिस काला,
सारिया विच गल बिदत हो गई है, सारिया विच गल प्रगट हो गई है।
भीम चंद की करी साए, अल्प खान को दीन पजाए।
कलगी धर जी ने राजे भीम चंद की सहायता की है जंग विच नदौन दे जंग विच, और जेड़ा अल्प खान आया सी राजे भीम चंद ते चढ़ के ओदे समेत जिन्ने राजे सन उन्हां सारियां नूं दसवें पातशाह ने जंग दे मैदान चो भजाया और राजे भीम चंद की सहायता की है।
अल्प खान को दीन भजाए,
और अल्प खान नू रण भूमि चो भजाया दुड़ाया है।
तिसको तुरक विचारत रहे,
और जदों अल्प खान दौड़ के गया ना, उन्हें जाके अपने साथियों विच तां मिलना ही सी तुरकां विच, ते जदों तुरकां विच जाके मिलिया अल्प खान दिलावर खां आदिक जेड़े जम्मू दे विच गए सी मियां खान आदिक उन्हां नाल जाके जदों मिलिया ते सारे जेड़े तुरक सी ओह रल के विचारां करन लगे।
लड़न गुरु संकोचित चए,
उन्हां विचों कई अपने मन विच चाहण लगे के गुरु जी नाल लड़ना चाहीदा है, गुरु जी नाल जंग करना चाहीदा है।
महावीर बर जाने मन में, लगन गुरु संग को महावीर बर जाने मन में, देत न अरन अरन को रन में।
और तुरके गल जान दे ने के गुरु गोविंद सिंह साहब जी महाराज बड़े बड़े महान सूरबीर योधे ने, ਉਹਨਾਂ ਨੇ ਰਣ ਦੇ ਮੈਦਾਨ ਵਿੱਚ ਦੁਸ਼ਮਣ ਨੂੰ ਆਪਣੇ ਸਾਹਮਣੇ ਅੜਨ ਨਹੀਂ ਦਿੱਤਾ ਅੱਜ ਤੱਕ। ਜਿਹੜਾ ਵੀ ਉਹਨਾਂ ਤੇ ਗਿਆ ਚੜ ਕੇ ਉਹਨੂੰ ਉਹਨਾਂ ਨੇ ਅੜਨ ਨਹੀਂ ਦਿੱਤਾ ਰਣ ਭੂਮੀ ਵਿੱਚ।
ਉਤੋਂ ਦਿਲਾਵਰ ਖਾਨ ਪਠਾਨ,
ਇਹਨਾਂ ਵਿੱਚ ਇੱਕ ਬੜਾ ਵੱਡਾ ਪਠਾਨ ਸੀ ਦਿਲਾਵਰ ਖਾਨ, ਇਹ ਪਠਾਨ ਸੀ। ਸਾਰੇ ਇਕੱਠੇ ਹੋਏ ਸਲਾਹਾਂ ਕਰ ਰਹੇ ਨੇ, ਜਦੋਂ ਇਹ ਅਲਫ ਖਾਨ ਨੱਸ ਕੇ ਦੌੜ ਗਿਆ ਨਾ ਨਦੌਣ ਦੇ ਜੰਗ ਚੋਂ, ਤੇ ਉਹਨਾਂ ਨੂੰ ਜਾ ਕੇ ਮਿਲਿਆ ਇਕੱਠੇ ਹੋ ਕੇ ਸਲਾਹਾਂ ਕਰਦੇ ਕਿ ਗੁਰੂ ਗੋਬਿੰਦ ਸਿੰਘ ਨਾਲ ਜੰਗ ਲੜੀਏ। ਪਰ ਉਹ ਸੋਚਦੇ ਨੇ ਵੀ ਉਹ ਤਾਂ ਬੜੇ ਸੂਰਮੇ ਨੇ, ਬੜੇ ਬਹਾਦਰ ਨੇ, ਉਹਨਾਂ ਨਾਲ ਕਿਵੇਂ ਅੜਾਂਗੇ। ਤੋ ਉਸ ਵਕਤ ਜਿਹੜਾ ਇਹਨਾਂ ਵਿੱਚ ਦਿਲਾਵਰ ਖਾਨ ਨਾਮ ਦਾ ਵੱਡਾ ਪਠਾਨ ਸੀ,
ਪੰਜ ਹਜ਼ਾਰੀ ਮਨਸਬਵਾਨ,
ਇਹ ਪੰਜ ਹਜ਼ਾਰੀ ਜਰਨੈਲ ਸੀ, ਇਹਨੂੰ ਪੰਜ ਹਜ਼ਾਰੀ ਦਾ ਖਿਤਾਬ ਉਹ ਪ੍ਰਾਪਤ ਸੀ ਬਾਦਸ਼ਾਹ ਵੱਲੋਂ। ਬੜਾ ਵੱਡਾ ਪਠਾਨ ਸੀ ਦਿਲਾਵਰ ਖਾਨ।
ਸੁਣ ਗੁਰ ਜਸ ਕੋ ਤਿਸੈ ਨ ਸਹਿਓ,
ਜਦੋਂ ਇਹਨੇ ਸੁਣਿਆ ਨਾ ਸਤਿਗੁਰਾਂ ਦਾ ਜਸ ਕੇ ਗੁਰੂ ਗੋਬਿੰਦ ਸਿੰਘ ਜੀ ਬੜੇ ਸੂਰਮੇ ਨੇ, ਤੇ ਸਤਿਗੁਰਾਂ ਦਾ ਸੁਜਸ ਸੁਣ ਕੇ ਇਹਦੇ ਕੋਲੋਂ ਸਹਿਆ ਨਹੀਂ ਗਿਆ। ਮਹਾਰਾਜ ਦਸਵੇਂ ਪਾਤਸ਼ਾਹ ਜੀ ਦੀ ਵਡਿਆਈ ਸੁਣ ਕੇ ਇਹਦੇ ਕੋਲੋਂ ਸਹੀ ਨਹੀਂ ਗਈ।
ਪਥੋਂ ਬਾਇਨੀ ਮੈਂ ਤਦ ਕਹਿਓ,
ਉਸ ਵੇਲੇ ਦਿਲਾਵਰ ਖਾਨ ਨੇ ਆਖਿਆ, ਕਹਿੰਦਾ ਜੀ ਮੈਂ ਫੌਜ ਭੇਜਦਾ ਗੁਰੂ ਜੀ ਤੇ, ਗੁਰੂ ਜੀ ਕਿਵੇਂ ਸਾਡੇ ਸਾਹਮਣੇ ਅੜ ਸਕਦੇ ਨੇ, ਮੈਂ ਗੁਰੂ ਜੀ ਤੇ ਆਪਣਾ ਦਲ ਆਪਣੀ ਫੌਜ ਭੇਜਦਾ ਹਾਂ।
ਕਹਿ ਤਿਆਰੀ ਕੀਨ ਬਿਲੰਦ,
ਕਹਿ ਕੇ ਉਸ ਵਕਤ ਦਿਲਾਵਰ ਖਾਨ ਨੇ ਆਪਣੇ ਵੱਲੋਂ ਪੂਰੀ ਤਿਆਰੀ ਕੀਤੀ ਹੈ।
ਬਹੁ ਸਮਝਾਏ ਪਠਾਇਓ ਨੰਦ,
ਇਹਨੇ ਕੀ ਕੀਤਾ, ਆਪ ਨਹੀਂ ਗਿਆ, ਇਹਨੇ ਆਪਣੇ ਪੁੱਤਰ ਨੂੰ ਭੇਜਿਆ, ਉਹਨੂੰ ਸਮਝਾ ਕੇ ਨਾ ਚੰਗੀ ਤਰ੍ਹਾਂ ਬੜੇ ਸੋਹਣੇ ਢੰਗ ਨਾਲ ਕਿ ਏਦਾਂ ਲੜਨਾ, ਏਦਾਂ ਹਮਲਾ ਕਰਨਾ, ਆਪਣੇ ਪੁੱਤਰ ਨੂੰ ਖਾਨਜ਼ਾਦੇ ਨੂੰ ਸਮਝਾ ਕੇ ਚੰਗੀ ਤਰ੍ਹਾਂ ਗੁਰੂ ਸਾਹਿਬ ਜੀ ਦੇ ਉੱਤੇ ਚੜਾ ਕੇ ਭੇਜਣ ਲਈ ਤਿਆਰ ਕੀਤਾ ਹੈ।
ਜਾਓ ਸੈਨ ਲੈ ਸੁਪਤ ਹਜ਼ਾਰ, ਲੜ ਕਰ ਲਿਓ ਅਨੰਦਪੁਰ ਮਾਰ।
ਦਿਲਾਵਰ ਖਾਂ ਆਪਣੇ ਪੁੱਤਰ ਨੂੰ ਕਹਿੰਦਾ, ਬੇਟਾ ਤੂੰ ਆਪਣੇ ਨਾਲ 1000 ਸੂਰਮਿਆਂ ਦਾ ਜਥਾ ਲੈ ਜਾ, 1000 ਸੂਰਮੇ ਆਪਣੇ ਨਾਲ ਲੈ ਕੇ ਜਾ ਕੇ ਆਨੰਦਪੁਰ ਸਾਹਿਬ ਲੁੱਟ ਲੈ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਾਂ ਤਾਂ ਪਕੜ ਕੇ ਕੈਦ ਕਰ ਲਈ ਜਾਂ ਮਾਰ ਮੁਕਾਈ, ਕੈਦ ਕੀਜੀਆ ਕੈ ਵੱਧ ਕੀਜਾ, ਜਾਂ ਕੈਦ ਕਰ ਲਈ ਜਾਂ ਉਹਨਾਂ ਨੂੰ ਖਤਮ ਕਰ ਦੇਈ। ਔਰ ਇਸ ਪ੍ਰਕਾਰ ਨਾਲ ਆਨੰਦਪੁਰ ਸਾਹਿਬ ਸਾਰਾ ਲੁੱਟ ਲਵੀ, ਸਾਰਾ ਆਨੰਦਪੁਰ ਸਾਹਿਬ ਖਤਮ ਕਰ ਦੇਈ।
ਜੇਕਰ ਦੇ ਦਰਬ ਕਨੇਰੇ,
ਜੇਕਰ ਤੂੰ ਬਹੁਤਾ ਧਨ ਚਾਹੁੰਦਾ ਹੈ, ਬਹੁਤਾ ਰੁਪਈਆ ਪੈਸਾ ਚਾਹੁੰਦਾ ਹੈ,
ਲੈ ਕਰ ਤਜ ਆਵੋ ਤਿਸ ਬੇਰੇ,
ਜੇ ਗੁਰੂ ਗੋਬਿੰਦ ਸਿੰਘ ਸਾਹਿਬ ਤੈਨੂੰ ਪੈਸੇ ਦੇਣ ਨੂੰ ਮੰਨ ਜਾਣ ਤੇ ਉਹਨਾਂ ਕੋਲੋਂ ਰੁਪਈਏ ਪੈਸੇ ਲੈ ਕੇ ਉਹਨਾਂ ਨੂੰ ਛੱਡ ਕੇ ਆ ਜਾਈ ਆਪਣੇ ਅਧੀਨ ਕਰਕੇ।
ਨਾ ਤਾਂ ਸੰਗਰਾਮ ਕੀਜੀਐ ਭਾਰੇ,
ਜੇ ਉਹ ਨਾ ਮੰਨਣ ਪੈਸੇ ਦੇਣ ਵਾਸਤੇ ਤੇ ਫਿਰ ਉਹਨਾਂ ਨਾਲ ਸੰਗਰਾਮ ਕਰੀ, ਉਹਨਾਂ ਨਾਲ ਯੁੱਧ ਕਰਕੇ ਜੰਗ ਦੇ ਵਿੱਚ ਉਹਨਾਂ ਨੂੰ ਜਿੱਤ ਕੇ ਆਪਣੇ ਅਧੀਨ ਕਰੀ।
ਸੁਣ ਪਿਤ ਤੇ ਹੋਇਓ ਤਵ ਤਿਆਰੇ,
ਸੁਣ ਕੇ ਦਿਲਾਵਰ ਖਾਨ ਦਾ ਲੜਕਾ ਖਾਨਜ਼ਾਦਾ ਉਸ ਵਕਤ ਤਿਆਰ ਹੋਇਆ।
ਗੁਲਕਾਂਗਨ ਬਰੋਦ ਬਰਤਾਏ,
ਖਾਨਜ਼ਾਦੇ ਨੇ ਉਸੇ ਵਕਤ ਆਪਣੇ ਸਾਰੇ ਦਲ ਦੇ ਵਿੱਚ ਗੋਲੀਆਂ ਵਰਤਾ ਦਿੱਤੀਆਂ। ਬਰੂਦ ਸਿੱਕਾ ਜਿੰਨਾ ਜੰਗੀ ਸਮਾਨ ਹੁੰਦਾ ਉਹ ਆਪਣੇ ਸਾਰੇ ਦਲ ਵਿੱਚ ਸੂਰਮਿਆਂ ਚ ਵੰਡ ਦਿੱਤਾ।
ਬੀਨ ਬੀਨ ਯੋਧਾ ਸਮਦਾਏ,
ਜਿੰਨੇ ਯੋਧੇ ਸਨ ਸੂਰਮੇ ਸਨ ਉਹ ਸਾਰੇ ਇਕੱਠੇ ਕੀਤੇ ਹਨ।
ਧੁੰਦਪ ਕੋ ਬਜਾਏ ਤਬ ਚਾਲਾ,
ਨਗਾਰਾ ਵਜਾ ਕੇ ਦਿਲਾਵਰ ਖਾਨ ਦਾ ਲੜਕਾ ਖਾਨਜ਼ਾਦਾ ਆਪਣੇ ਨਾਲ 1000 ਸੂਰਮਾ ਲੈ ਕੇ ਚੱਲ ਪਿਆ ਹੈ।
ਮਗ ਅਨੰਦਪੁਰ ਕੋ ਪਗ ਕਾਲਾ,
ਔਰ ਸ੍ਰੀ ਅਨੰਦਪੁਰ ਸਾਹਿਬ ਦੇ ਰਸਤੇ ਨੂੰ ਚੱਲ ਪਿਆ, ਸ੍ਰੀ ਅਨੰਦਪੁਰ ਸਾਹਿਬ ਨੂੰ ਟੁਰ ਪਿਆ।
ਸਭ ਗਿਰ ਪਤਨ ਤੇ ਧਨ ਕੋ ਲੈਣਾ,
ਔਰ ਜਾਂਦਿਆਂ ਜਾਂਦਿਆਂ ਨਾਲ ਦੇ ਸਾਥੀਆਂ ਨੂੰ ਕਹਿੰਦਾ ਕੱਲਾ ਗੁਰੂ ਜੀ ਕੋਲੋਂ ਧਨ ਨਹੀਂ ਲੈਣਾ, ਉਧਰ ਜਿੰਨੇ ਪਹਾੜੀ ਰਾਜੇ ਨੇ ਪਹਾੜੀ ਰਿਆਸਤਾਂ ਦੇ ਉਹਨਾਂ ਰਾਜਿਆਂ ਕੋਲੋਂ ਵੀ ਧਨ ਲੈਣਾ, ਉਹਨਾਂ ਕੋਲੋਂ ਵੀ ਟੈਕਸ ਉਗਰਾਉਣਾ ਹੈ।
ਆਦਿ ਦਿਲਾਵਰ ਖਾਨ ਬੜ ਸੈਨਾ,
ਦਿਲਾਵਰ ਖਾਨ ਦੀ ਜਿਹੜੀ ਵੱਡੀ ਸੈਨਾ ਹੈ ਉਹ ਸਾਰੇ ਸ੍ਰੀ ਆਨੰਦਪੁਰ ਸਾਹਿਬ ਦੇ ਰਸਤੇ ਵਿੱਚ ਪੈਰ ਰੱਖ ਕੇ ਸਾਰੇ ਰਾਜਿਆਂ ਤੋਂ ਧਨ ਲੈਣਾ ਐਸੀ ਇੱਛਾ ਰੱਖ ਕੇ ਚੱਲ ਪਏ।
ਗੁਰਦਿਸ਼ ਪਥਿਓ ਪੁੱਤਰ ਕੋ ਪਹਿਲੇ,
ਦਿਲਾਵਰ ਖਾਨ ਨੇ ਪਹਿਲਾਂ ਆਪਣਾ ਪੁੱਤਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਭੇਜਿਆ ਹੈ।
ਇੱਥੇ ਜ਼ੋਰ ਸਰਬ ਕੋ ਲੈ ਲੇ,
ਇਧਰੋਂ ਸਾਰਾ ਜ਼ੋਰ ਭਾਵ ਗੁਰੂ ਜੀ ਵੱਲੋਂ ਸਾਰਿਆਂ ਦੇ ਜ਼ੋਰ ਦਾ ਵੀ ਪਤਾ ਲੱਗ ਜਾਏਗਾ ਕਿ ਪਹਿਲਾਂ ਗੁਰੂ ਜੀ ਨੂੰ ਪਹਿਲਾਂ ਮਾਰ ਕੇ ਜੰਗ ਦੇ ਵਿੱਚ ਵੇਖਾਂਗੇ ਤੇ ਗੁਰੂ ਜੀ ਦੇ ਜ਼ੋਰ ਤੋਂ ਬਾਅਦ ਬਾਕੀ ਰਾਜਿਆਂ ਦਾ ਜਿਹੜਾ ਜ਼ੋਰ ਹੈ ਉਹਦਾ ਵੀ ਪਤਾ ਲੱਗ ਜਾਏਗਾ।
ਇਹ ਵਿਦ ਉਰ ਮੈਂ ਧਾਰ ਗੁਮਾਨੇ,
ਇਸ ਤਰ੍ਹਾਂ ਦਾ ਗੁਮਾਨ ਦਿਲਾਵਰ ਖਾਨ ਨੇ ਆਪਣੇ ਮਨ ਚ ਧਾਰਨ ਕਰਕੇ ਆਪਣਾ ਪਹਿਲਾ ਪੁੱਤਰ ਭੇਜਿਆ ਕਿ ਪਹਿਲਾਂ ਇਹ ਜਾਏਗਾ, ਜਾ ਕੇ ਲੜੇਗਾ, ਪਤਾ ਲੱਗ ਜਾਏਗਾ ਕਿ ਗੁਰੂ ਵਿੱਚ ਕਿੰਨਾ ਕੁ ਬਲ ਹੈ, ਉਸ ਤੋਂ ਬਾਅਦ ਫਿਰ ਆਪਣਾ ਹਮਲਾ ਕਰਾਂਗੇ। ਤੋ ਇਸ ਪ੍ਰਕਾਰ ਨਾਲ ਇਹਨੇ ਗੁਰੂ ਸਾਹਿਬ ਦਾ ਬਲ ਵੇਖਣ ਵਾਸਤੇ ਮਨ ਚ ਬੜਾ ਭਾਰੀ ਗੁਮਾਨ ਤੇ ਹੰਕਾਰ ਕਰਕੇ ਆਪਣੇ ਫੌਜ ਆਪਣੇ ਪੁੱਤਰ ਦਾ ਦਲ ਜਿਹੜਾ ਸੀ ਖਾਨਜ਼ਾਦਾ ਸੀ ਉਹਨੂੰ ਭੇਜਿਆ ਹੈ।
ਭੇਜਿਓ ਨੰਦਨ ਕਰ ਅਗਵਾਨੀ,
ਆਪਣੇ ਪੁੱਤਰ ਨੂੰ ਆਗੂ ਬਣਾ ਕੇ ਸਾਰੀ ਫੌਜ ਦਾ ਅਗਵਾਨੀ ਕਰਕੇ ਮੋਹਰੀ ਬਣਾ ਕੇ ਭੇਜਿਆ ਹੈ।
ਜਾਏ ਅਨੰਦਪੁਰ ਨਿਸ ਮੈਂ ਲੜੇ,
ਇਹਨਾਂ ਨੂੰ ਕਹਿ ਕੇ ਭੇਜਿਆ ਸੀ ਕਿ ਤੁਸੀਂ ਰਾਤ ਨੂੰ ਜਾ ਕੇ ਲੜਨਾ ਆਨੰਦਪੁਰ ਸਾਹਿਬ। ਰਾਤ ਜਦੋਂ ਗੁਰੂ ਜੀ ਹੋਣੀ ਸੁੱਤੇ ਹੋਣਗੇ ਉਹਨਾਂ ਨੂੰ ਖਬਰ ਨਹੀਂ ਦੇਣੀ ਤੇ ਸੁੱਤੇ ਪਿਆਂ ਤੇ ਹਮਲਾ ਕਰਨਾ, ਰਾਤ ਨੂੰ ਸੁੱਤੇ ਪਿਆਂ ਨੂੰ ਜਾ ਕੇ ਮਾਰਨਾ ਹੈ।
ਸਭ ਇੱਕ ਵਾਰ ਹੇਲ ਕੋ ਕਰੇ,
ਸਾਰੇ ਇੱਕੋ ਵਾਰ ਰਲ ਕੇ ਹੱਲਾ ਕਰ ਦਿਓ ਜੇ, ਇੱਕੋ ਵਾਰ ਸਾਰੇ ਰਲ ਕੇ ਹਮਲਾ ਕਰ ਦਿਆ ਜੇ।
ਇਹ ਮਸਲਤ ਕਰ ਪੂਤ ਪਠਾਨ,
ਇਸ ਤਰ੍ਹਾਂ ਦੀ ਸਲਾਹ ਇਹਨੇ ਆਪਣੇ ਪੁੱਤਰ ਦੇ ਨਾਲ ਪਠਾਨ ਦਿਲਾਵਰ ਖਾਂ ਨੇ ਕੀਤੀ ਹੈ।
ਭਇਓ ਅਰੁਣਨ ਸੈਨ ਮਹਾਨ,
ਇਸ ਤਰ੍ਹਾਂ ਬੜੀ ਭਾਰੀ ਸਲਾਹ ਕਰਕੇ ਆਪਣੇ ਪਿਓ ਨਾਲ ਇਹ ਅਰੂੜ ਹੋਇਆ, ਸਵਾਰ ਹੋ ਕੇ ਆਨੰਦਪੁਰ ਸਾਹਿਬ ਨੂੰ ਚੱਲ ਪਿਆ ਹੈ।
ਸਰਤਾ ਪਾਰ ਉਤੋ ਤਿਸ ਡੇਰਾ,
ਦਰਿਆ ਦੇ ਪਾਰਲੇ ਪਾਸੇ ਉਹਦਾ ਡੇਰਾ ਸੀ, ਖਾਨਜ਼ਾਦੇ ਨੇ ਆ ਕੇ ਡੇਰਾ ਕੀਤਾ ਹੈ।
ਭਈ ਜਾਮਨੀ ਤਿਮਰ ਘਨੇਰਾ,
ਦਰਿਆ ਦੇ ਪਾਰਲੇ ਪਾਸੇ ਆਣ ਕੇ ਉਤਰ ਗਿਆ ਖਾਨਜ਼ਾਦਾ। 1000 ਸੂਰਮਾ ਇਹਦੇ ਨਾਲ ਸੀ ਤੇ ਜਦੋਂ ਰਾਤ ਕਹਿੰਦੇ ਹੋਈ ਬਹੁਤ ਜ਼ਿਆਦਾ ਹਨੇਰਾ ਚਾਰੇ ਪਾਸੇ ਛਾ ਗਿਆ।
ਦੁਵੇ ਘੜੀ ਬੀਤੀ ਜਬ ਜਾਨੇ,
ਦੋ ਘੜੀਆਂ ਬਤੀਤ ਹੋਈਆਂ ਸੀ ਰਾਤ ਦੀਆਂ। ਮਹਾਰਾਜ ਕਲਗੀਧਰ ਜੀ ਨੇ ਆਪਣੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਬਚਿੱਤਰ ਨਾਟਕ ਵਿੱਚ ਲਿਖਿਆ ਇਹ ਅਧਿਆਏ ਜਿੱਥੇ ਮਹਾਰਾਜ ਜੀ ਲਿਖਦੇ ਨੇ ਖਾਨਜ਼ਾਦੇ ਕੋ ਆਗਮਨ। ਮਹਾਰਾਜ ਜੀ ਉੱਥੇ ਲਿਖਦੇ ਨੇ ਦਵੈਕ ਘਰੀ ਨੀਤੀ ਬੀਤੀ ਨਿਸ ਜਵੈ ਚੜ੍ਹਤ ਕਰੀ ਖਾਨਨ ਮਿਲ ਤਬੈ ਆਨ ਆਲਮੈ ਹਮੈ ਜਗਾਇਓ। ਮਹਾਰਾਜ ਜੀ ਦਾ ਸਿੱਖ ਸੀ ਪਹਿਰੇਦਾਰ ਆਲਮ ਸਿੰਘ, ਉਹਨੇ ਆ ਕੇ ਮਹਾਰਾਜ ਜੀ ਕਹਿੰਦੇ ਸਾਨੂੰ ਜਗਾਇਆ। ਅੱਗੇ ਬਚਨ ਆ ਰਿਹਾ ਭਾਈ ਸੰਤੋਖ ਸਿੰਘ ਜੀ ਉਸੇ ਦੀ ਅੱਗੇ ਵਿਆਖਿਆ ਕਰ ਰਹੇ ਨੇ। ਕਹਿੰਦੇ ਜਦੋਂ ਦੋ ਘੜੀਆਂ ਰਾਤ ਬਤੀਤ ਹੋਈ,
ਸ਼ਿਗਰ ਤਿਆਰ ਪੇ ਚਮੋ ਮਾਨੇ,
ਖਾਨਜ਼ਾਦੇ ਨੇ ਉਸੇ ਵੇਲੇ ਆਪਣੀ ਫੌਜ ਤਿਆਰ ਕਰ ਲਈ। ਹਾਲਾਂਕਿ ਨਿਯਮ ਨਹੀਂ ਹੈ ਕਿ ਰਾਤ ਨੂੰ ਹਮਲਾ ਕੀਤਾ ਜਾਏ, ਇਹ ਨਿਯਮ ਨਹੀਂ ਸੀ, ਪਰ ਇਹਨਾਂ ਨੇ ਨਿਯਮ ਤੋੜਿਆ ਕਿ ਰਾਤ ਦੇ ਸਮੇਂ ਕਾਇਰਾਂ ਵਾਂਗੂ ਗੀਦੀਆਂ ਵਾਂਗੂ ਹਮਲਾ ਕਰਨ ਲੱਗੇ ਨੇ ਲੁਕ ਕੇ ਕਿ ਗੁਰੂ ਜੀ ਨੂੰ ਪਤਾ ਵੀ ਨਾ ਲੱਗੇ ਤੇ ਹਮਲਾ ਕਰ ਦਈਏ। ਤੋ ਦੋ ਘੜੀਆਂ ਜਦੋਂ ਰਾਤ ਦੀਆਂ ਬੀਤੀਆਂ, ਇਹਨਾਂ ਸਾਰੇ ਪਠਾਣਾਂ ਨੇ ਖਾਨਾਂ ਨੇ ਮਿਲ ਕੇ ਹਮਲਾ ਕੀਤਾ, ਤਿਆਰੀ ਕੀਤੀ ਹਮਲਾ ਕਰਨ ਦੀ।
ਚੱਲ ਕਰ ਸਰਚਾ ਕੇ ਤੱਟ ਆਏ,
ਚੱਲ ਕੇ ਜਦੋਂ ਸਤਲੁਜ ਦਰਿਆ ਦੇ ਕੰਢੇ ਦੇ ਕੋਲ ਆਏ,
ਸੀਤ ਕਾਲ ਠਹਿਰੇ ਕਰ ਪਾਏ,
ਸਰਦੀ ਬੜੀ ਸੀ, ਠੰਡ ਦੇ ਦਿਨ ਸਨ ਤੇ ਜਦੋਂ ਦਰਿਆ ਦੇ ਕੰਢੇ ਤੇ ਉਦਾਂ ਹੀ ਸਰਦੀ ਬਹੁਤ ਜ਼ਿਆਦਾ ਹੁੰਦੀ ਹੈ। ਜਦੋਂ ਇਹ ਆਏ ਨਾ ਚੜ੍ਹ ਕੇ ਦਰਿਆ ਦੇ ਕੋਲ ਤੇ ਦਰਿਆ ਦੇ ਕੋਲ ਸੀਤ ਕਾਲ ਬੜਾ, ਠੰਡ ਬੜੀ ਸੀ, ਸਰਦੀਆਂ ਦੀਆਂ ਰਾਤਾਂ ਸਨ ਪੋ ਮਾਂ ਦੀਆਂ, ਤੇ ਸਰਦ ਰਾਤਾਂ ਦੇ ਵਿੱਚ ਇਹਨਾਂ ਦੇ ਹੱਥ ਪੈਰ ਜਿਹੜੇ ਸਨ ਉਹ ਠਰ ਗਏ।
ਕੋ ਨਰ ਹੀਰ ਆਨੰਦਪੁਰ ਆਇਓ,
ਕਿਸੇ ਨੇ ਆ ਕੇ ਵੇਖਿਆ ਵੀ ਇਹ ਰਾਤ ਨੂੰ ਕਿੱਧਰ ਤੁਰੇ ਫਿਰਦੇ ਨੇ, ਕਿਸੇ ਦੀ ਨਿਗਾਹ ਪੈ ਗਈ, ਉਹਨਾਂ ਨੇ ਵੇਖ ਲਿਆ ਵੀ ਇਹ ਤਾਂ ਆਨੰਦਪੁਰ ਸਾਹਿਬ ਹਮਲਾ ਕਰਨ ਆਏ ਨੇ ਪਠਾਨ। ਤੇ ਉਹ ਜਿਹਨੇ ਵੇਖਿਆ ਉਹ ਭੱਜ ਕੇ ਗਿਆ ਆਨੰਦਪੁਰ ਸਾਹਿਬ ਮਹਾਰਾਜ ਜੀ ਨੂੰ ਖਬਰ ਦੇਣ ਵਾਸਤੇ।
ਪਹੁੰਚਿਓ ਜੈ ਗੁਰਪੁਰ ਆਇਓ,
ਸੇਵਾਦਾਰ ਉੱਥੇ ਆਇਆ ਜਿੱਥੇ ਸਤਿਗੁਰੂ ਜੀ ਆਰਾਮ ਕਰਦੇ ਸੀ ਨਾ ਰਾਤ ਨੂੰ, ਉੱਥੇ ਪਹਿਰੇਦਾਰ ਦੇ ਕੋਲ ਭਾਈ ਆਲਮ ਸਿੰਘ ਜੀ ਪਹਿਰੇਦਾਰ ਸਨ। ਭਾਈ ਆਲਮ ਸਿੰਘ ਨੂੰ ਗੁਰੂ ਕਲਗੀਧਰ ਜੀ ਬੜਾ ਸੁੰਦਰ ਨਾਂ ਦਿੱਤਾ ਸੀ, ਆਲਮ ਸਿੰਘ ਨੱਚਣਾ। ਭਾਈ ਆਲਮ ਸਿੰਘ ਜੀ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਚੋਂ ਸਨ ਤੇ ਸਾਰੀ ਜ਼ਿੰਦਗੀ ਪਹਿਰੇ ਵਿੱਚ ਰਹੇ ਨੇ ਦਸਵੇਂ ਪਾਤਸ਼ਾਹ ਦੇ। ਆਰਾਮ ਨਹੀਂ ਕੀਤਾ, ਸੌਂ ਕੇ ਨਹੀਂ ਵੇਖਿਆ, ਇਹੋ ਜਿਹਾ ਇਹ ਮਹਾਨ ਸਿੰਘ ਸੀ ਭਾਈ ਆਲਮ ਸਿੰਘ। ਸਾਰੀ ਰਾਤ ਜਾਗ ਕੇ ਪਹਿਰਾ ਦਿੰਦਾ ਸੀ, ਦਿਨੇ ਵੀ ਸਤਿਗੁਰਾਂ ਦੇ ਨਾਲ ਰਹਿਣਾ, ਸੁੱਤਾ ਨਹੀਂ ਸਾਰੀ ਜ਼ਿੰਦਗੀ। ਇਹੋ ਜਿਹਾ ਮਹਾਨ ਸੂਰਮਾ ਭਾਈ ਆਲਮ ਸਿੰਘ ਉੱਥੇ ਪਹਿਰੇ ਤੇ ਬੈਠਾ ਸੀ। ਜਿਹੜਾ ਬੰਦਾ ਵੇਖ ਕੇ ਆਇਆ ਫੌਜ ਨੂੰ ਕਿ ਚੜ ਕੇ ਆ ਰਹੇ ਨੇ ਪਠਾਨ, ਉਹਨੇ ਆ ਕੇ ਪਹਿਰੇਦਾਰ ਨੂੰ ਭਾਈ ਆਲਮ ਸਿੰਘ ਨੂੰ ਦੱਸਿਆ,
ਚੌਂ ਦਿਸ਼ਨ ਮੈਂ ਬਹੁਤ ਤਕੜਾਈ।
ਸਾਰੇ ਪਾਸੇ ਬੜੀ ਤਕੜਾਈ ਸੀ, ਗੁਰੂ ਸਾਹਿਬ ਕੋਲ ਜਾਣਾ ਕਿਹੜਾ ਸੌਖਾ ਸੀ, ਰਾਤ ਨੂੰ ਬੜਾ ਪਹਿਰਾ ਸੀ ਚਾਰੇ ਪਾਸੇ।
ਕਿਉਂਕਿ ਦੇਤ ਵੀਰ ਸਮਝਾਏ,
ਸੂਰਮੇ ਜਿਹੜੇ ਸਨ ਉਹ ਜਾਗ ਕੇ ਪਹਿਰਾ ਦੇ ਰਹੇ ਸਨ, ਤਿਆਰ ਬਰ ਤਿਆਰ ਹੋ ਕੇ ਖੜੇ ਸਨ।
ਦਵਾਰ ਪਾਲ ਆਲਮ ਤੈ ਖਰਿਓ, ਜਸੂਸ ਉਚਰੇ।
ਜਸੂਸ ਸੀ ਉੱਥੋਂ ਦੀ ਖਬਰ ਲੈ ਕੇ ਆਇਆ ਪਠਾਣਾ ਦੀ ਕਿ ਰਾਤ ਨੂੰ ਹਮਲਾ ਕਰ ਰਹੇ ਨੇ, ਕਿਉਂਕਿ ਮਹਾਰਾਜ ਸੱਚੀ ਪਾਤਸ਼ਾਹ ਦੇ ਜਸੂਸ ਵੀ ਫਿਰਦੇ ਸੀ ਇਲਾਕੇ ਵਿੱਚ, ਜਿਨ੍ਹਾਂ ਨੂੰ ਇਹ ਡਿਊਟੀ ਸੀ ਕਿ ਤੁਸੀਂ ਵੇਖਣਾ ਕਿ ਕਿਹੜਾ ਚੜ੍ਹਾਈ ਕਰਕੇ ਆਉਣਾ ਚਾਹੁੰਦਾ, ਕਿਹੜਾ ਹਮਲਾ ਕਰਕੇ ਆਉਣਾ ਚਾਹੁੰਦਾ। ਤੋ ਇਸ ਕਰਕੇ ਉਹ ਜਿਹੜਾ ਜਸੂਸ ਸੀ ਆਇਆ, ਉਹ ਦਵਾਰਪਾਲ ਭਾਈ ਆਲਮ ਸਿੰਘ ਜੀ ਦਰਵਾਜੇ ਦੇ ਵਿੱਚ ਖੜੇ ਸੀ ਦਸਵੇਂ ਪਾਤਸ਼ਾਹ ਦੇ, ਅੰਦਰ ਮਹਾਰਾਜ ਜੀ ਆਰਾਮ ਕਰ ਰਹੇ ਸਨ। ਉਹ ਦਵਾਰਪਾਲ ਭਾਈ ਆਲਮ ਜੀ ਦੇ ਕੋਲ ਚੱਲ ਕੇ ਆਇਆ,
ਕਹਾਂ ਪਰੇ ਉਹ ਸੁਭਤ ਸੁਖਾਰੇ।
ਜਸੂਸ ਬੋਲਿਆ, ਕਹਿਣ ਲੱਗਾ, ਭਾਈ ਆਲਮ ਜੀ ਤੁਸੀਂ ਕਿੱਥੇ ਸੁੱਖ ਨਾਲ ਸੁੱਤੇ ਪਏ ਜੇ, ਸੁੱਖ ਨਾਲ ਕਿੱਥੇ ਆਰਾਮ ਕਰ ਰਹੇ ਹੋ?
ਆਇਓ ਤੁਰਕਨ ਦਲ ਬਲ ਭਾਰੇ।
ਤੁਰਕਾਂ ਦਾ ਬੜਾ ਵੱਡਾ ਦਲ ਚੜ ਕੇ ਆ ਗਿਆ ਹੈ, ਤੁਰਕਾਂ ਦੀ ਬੜੀ ਵੱਡੀ ਫੌਜ ਚੜ ਕੇ ਆ ਗਈ ਹੈ।
ਸੁਧ ਹਜੂਰ ਕੋ ਦਿਓ ਇਸ ਕਾਲਾ,
ਇਸ ਕਰਕੇ ਹੁਣੇ ਸਤਿਗੁਰੂ ਜੀ ਨੂੰ ਖਬਰ ਦਿਓ, ਸਤਿਗੁਰੂ ਜੀ ਨੂੰ ਹੁਣੇ ਜਾ ਕੇ ਸੁਨੇਹਾ ਦਿਓ ਕਿ ਤੁਰਕਾਂ ਦੀ ਫੌਜ, ਤੁਰਕਾਂ ਦਾ ਦਲ ਚੜ ਕੇ ਆ ਗਿਆ ਹੈ।
ਮਨੈ ਸੁਚੇਤ ਸਮੇ ਨਾ ਵਿਸਾਲਾ,
ਹੁਣ ਸੁਚੇਤ ਹੋਣ ਦਾ ਸਮਾਂ ਹੈ ਕਿ ਸੁਚੇਤ ਬਣ ਕੇ ਹੁਣ ਉਹਨਾਂ ਤੁਰਕਾਂ ਦਾ ਸਾਹਮਣਾ ਕਰਨ ਦਾ ਸਮਾਂ ਹੈ।
ਸੁਣ ਆਲਮ ਦਲ ਕੋ ਆਗਮਨੋ,
ਭਾਈ ਆਲਮ ਨੇ ਜਦੋਂ ਦਲ ਦਾ ਆਗਮਨ ਸੁਣਿਆ ਕਿ ਤੁਰਕਾਂ ਦੀ ਫੌਜ ਚੜ ਕੇ ਆ ਰਹੀ ਹੈ, ਇਹ ਗੱਲ ਜਦੋਂ ਭਾਈ ਆਲਮ ਜੀ ਨੇ ਸੁਣੀ,
ਤੁਰਨ ਪਰਵਿਸ਼ਿਓ ਅੰਤਰ ਭਵਨੋ,
ਭਾਈ ਆਲਮ ਜੀ ਬੜੀ ਛੇਤੀ ਨਾਲ ਅੰਦਰ ਮਹਿਲਾਂ ਵਿੱਚ ਗਏ ਜਿੱਥੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬਿਰਾਜੇ ਹੋਏ ਸਨ।
ਕਰਨਾ ਸਿੰਧ ਪ੍ਰਿਅੰਕ ਸੁਹਾਏ,
ਕਰਨਾ ਸਿੰਧ ਸਤਿਗੁਰੂ ਜੀ ਆਪਣੇ ਪਲੰਘੇ ਦੇ ਉੱਤੇ ਬਿਰਾਜੇ ਸਨ।
ਉਤੇ ਮਹਾਂ ਸੁਖ ਮੈਂ ਸੁਪਤਾਏ,
ਸਤਿਗੁਰੂ ਜੀ ਮਹਾਂ ਸੁਖ ਦੇ ਵਿੱਚ ਆਰਾਮ ਕਰ ਰਹੇ ਸਨ, ਪਲੰਘੇ ਦੇ ਉੱਤੇ ਮਹਾਰਾਜ ਜੀ ਆਰਾਮ ਕਰ ਰਹੇ ਸਨ।
ਚਰਨ ਕਮਲ ਸੁੰਦਰ ਯੁਗ ਪਰਸੇ,
ਮਹਾਂਪੁਰਖਾਂ ਨੂੰ ਜਗਾਉਣ ਦਾ ਤਰੀਕਾ ਹੁੰਦਾ ਵੀ ਚਰਨ ਪਕੜ ਕੇ ਜਗਾਉਣਾ। ਤੋ ਭਾਈ ਆਲਮ ਜੀ ਨੇ ਦਸਵੇਂ ਪਾਤਸ਼ਾਹ ਜੀ ਦੇ ਚਰਨ ਪਕੜੇ, ਚਰਨ ਪਕੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਘੁੱਟਿਆ, ਸਪਰਸ਼ ਕੀਤਾ ਹੈ।
ਮਰਦਤ ਸਨੇ ਸਨੇ ਕਰ ਪਰਸੇ,
ਆਪਣੇ ਹੱਥਾਂ ਨਾਲ ਸਤਿਗੁਰਾਂ ਦੇ ਚਰਨਾਂ ਨੂੰ ਪਰਸਣ ਲੱਗੇ ਭਾਈ ਆਲਮ ਜੀ, ਆਵਾਜ਼ ਨਹੀਂ ਮਾਰੀ ਮਹਾਰਾਜ ਜੀ ਨੂੰ, ਚਰਨ ਫੜੇ, ਚਰਨਾਂ ਨੂੰ ਆਪਣੇ ਹੱਥਾਂ ਨਾਲ ਸਪਰਸ਼ ਕਰਨ ਲੱਗੇ।
ਭਏ ਪ੍ਰਬੋਧਤੇ ਅੰਗ ਹਿਲਾਏ,
ਸਤਿਗੁਰੂ ਜੀ ਦੀ ਅੱਖ ਖੁੱਲੀ, ਮਹਾਰਾਜ ਜੀ ਦੇ ਨੇਤਰ ਖੁੱਲੇ, ਮਹਾਰਾਜ ਜੀ ਜਾਗਰਤ ਅਵਸਥਾ ਵਿੱਚ ਆਏ।
ਬੂਜਿਓ ਕਮਨ ਚਰਨ ਕਰ ਲਾਏ,
ਮਹਾਰਾਜ ਜੀ ਕਹਿੰਦੇ ਭਾਈ ਕੌਣ ਹੈ, ਕਿਹਨੇ ਸਾਡੇ ਚਰਨਾਂ ਨੂੰ ਹੱਥ ਲਾਇਆ? ਏਦਾਂ ਮਹਾਰਾਜ ਜੀ ਨੇ ਆਵਾਜ਼ ਮਾਰ ਕੇ ਪੁੱਛਿਆ,
ਵੈਠਾਂ ਦੋ ਕਰ ਜੋਰ ਅਲਾਇਓ, ਪ੍ਰਭ ਜੀ ਤੁਰਕਨ ਕੋ ਦਲ ਆਇਓ।
ਭਾਈ ਆਲਮ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਤੁਹਾਡਾ ਸੇਵਾਦਾਰ ਹਾਂ, ਆਪ ਜੀ ਨੂੰ ਬੇਨਤੀ ਕਰਨ ਆਇਆ ਕਿ ਤੁਰਕਾਂ ਦਾ ਦਲ ਚੜ ਕੇ ਆ ਗਿਆ, ਤੁਰਕਾਂ ਦੀ ਫੌਜ ਜਿਹੜੀ ਆ ਉਹ ਦਰਿਆ ਦੇ ਪਾਰਲੇ ਪਾਸੇ ਆ, ਉਹ ਚੜ ਕੇ ਆ ਗਏ ਨੇ ਤੇ ਦਰਿਆ ਪਾਰ ਕਰਨ ਦੀ ਤਿਆਰੀ ਕਰ ਰਹੇ ਨੇ।
ਜਹਿਤ ਅਨੰਦਪੁਰ ਵਿਖੇ ਪ੍ਰਵੇਸ਼ਾ,
ਮਹਾਰਾਜ ਉਹ ਤੁਰਕਾਂ ਦਾ ਦਲ ਸ੍ਰੀ ਅਨੰਦਪੁਰ ਸਾਹਿਬ ਚ ਪ੍ਰਵੇਸ਼ ਕਰਨਾ ਚਾਹੁੰਦਾ ਹੈ।
ਠਾਂਡੋ ਸਰਚਾ ਪਾਰੇ ਅਸ਼ੇਸ਼ਾ,
ਮਹਾਰਾਜ ਜੀ ਦਰਿਆ ਦੇ ਪਾਰਲੇ ਪਾਸੇ ਹਾਲੇ ਉਹ ਦਲ ਖੜਿਆ, ਉਰਲੇ ਪਾਸੇ ਹਾਲੇ ਕਿਨਾਰਾ ਪਾਰ ਕਰਕੇ ਨਹੀਂ ਆਏ।
ਹੁਕਮ ਆਪਨੂੰ ਸੁਪਟਨ ਦੀਜੈ,
ਮਹਾਰਾਜ ਜੀ ਤੁਸੀਂ ਆਪਣਿਆਂ ਸੂਰਮਿਆਂ ਨੂੰ ਹੁਕਮ ਕਰੋ, ਆਪਣੇ ਦਲ ਨੂੰ ਆਪਣੀਆਂ ਫੌਜਾਂ ਨੂੰ ਹੁਕਮ ਕਰੋ
ਬਣੇ ਸੁਚੇਤ ਹਿਤ ਰਣ ਕੀਜੈ
ਤਾਂ ਜੋ ਸੁਚੇਤ ਹੋ ਕੇ ਆਉਂਦੇ ਹੋਏ ਤੁਰਕਾਂ ਦਾ ਮੁਕਾਬਲਾ ਕੀਤਾ ਜਾਏ ਕਿਉਂਕਿ ਉਹ ਤਾਂ ਅੱਧੀ ਰਾਤ ਨੂੰ ਹਮਲਾ ਕਰ ਰਹੇ ਨੇ ਕਿ ਗੁਰੂ ਸਾਹਿਬ ਜੀ ਸਾਰੇ ਸੁੱਤੇ ਹੋਣਗੇ ਤੇ ਸੁੱਤੇ ਪਿਆਂ ਤੇ ਹਮਲਾ ਕਰਕੇ ਦੱਬ ਲਈਏ ਮਹਾਰਾਜ ਪਰ ਅੱਗੋਂ ਆਪਾਂ ਸੁਚੇਤ ਹੋ ਕੇ ਉਹਨਾਂ ਨੂੰ ਜਵਾਬ ਦੇਈਏ
ਸ਼੍ਰੀ ਮੁਕਤੇ ਤਾਚਿਨ ਫੁਰਮਾਇਓ
ਕਲਗੀ ਧਰ ਜੀ ਨੇ ਜਦੋਂ ਇਹ ਸੁਣਿਆ ਸੁਣਦਿਆਂ ਸਾਰ ਮਹਾਰਾਜ ਜੀ ਨੇ ਹੁਕਮ ਕੀਤਾ ਬੋਲੇ
ਨਰਗਨ ਪਰਤਵ ਦਿਓ ਜਗਾਇਓ
ਮਹਾਰਾਜ ਜੀ ਹੁਕਮ ਕੀਤਾ ਸਾਰੀਆਂ ਫੌਜਾਂ ਨੂੰ ਤਿਆਰ ਕਰੋ ਭਾਈ ਸਾਰੇ ਸੂਰਮੇ ਕਮਰ ਕੱਸੇ ਕਰ ਲੈਣ ਤਿਆਰ ਬਰ ਤਿਆਰ ਹੋ ਜਾਣ
ਸੁਣ ਕਰ ਆਲਮ ਤੋਰਨ ਧਰਕੈ
ਭਾਈ ਆਲਮ ਜੀ ਨੇ ਸਤਿਗੁਰੂ ਜੀ ਦੇ ਬਚਨ ਸੁਣੇ ਬੜੀ ਛੇਤੀ ਨਾਲ ਗਏ
ਚਮੂ ਬਿਲਾਂ ਦੇ ਜਗਾਵਨ ਕਰਕੇ
ਜਾ ਕੇ ਸਾਰੀਆਂ ਫੌਜਾਂ ਨੂੰ ਜਗਾਇਆ ਜਿਹੜੇ ਸੂਰਮੇ ਆਰਾਮ ਕਰਦੇ ਸੀ ਉਹਨਾਂ ਸਾਰਿਆਂ ਨੂੰ ਜਗਾਇਆ ਹੈ
ਬਾਜੀ ਉੱਠੀ ਹੋ ਰਣਜੀਤ ਨਗਾਰਾ ਪਰਿਓ ਸ਼ੋਰ ਪੁਰ ਮੈਂ ਤਬ ਭਾਰਾ
ਰਣਜੀਤ ਨਗਾਰਾ ਵੱਜ ਪਿਆ ਸਤਿਗੁਰਾਂ ਦਾ ਜਦੋਂ ਨਗਾਰੇ ਦੀ ਆਵਾਜ਼ ਸੁਣੀ ਤੇ ਸਾਰੇ ਆਨੰਦਪੁਰ ਸਾਹਿਬ ਚ ਸ਼ੋਰ ਮੱਚ ਗਿਆ ਜਿਹੜੇ ਘਰਾਂ ਚ ਵੀ ਸੁੱਤੇ ਪਏ ਸਨ ਸਿੱਖ ਉਹ ਵੀ ਜਾਗ ਪਏ
ਨੰਦ ਚੰਦ ਤੇ ਆਦਿਕ ਜੋਧਾ
ਸਤਿਗੁਰੂ ਜੀ ਦੇ ਸੋ ਯੋਧੇ ਭਾਈ ਨੰਦ ਚੰਦ ਜੀ ਆਦਿਕ ਜਿੰਨੇ ਸੂਰਮੇ ਸਨ
ਤਤਛਿਨ ਸਾਜੀ ਹੋਏ ਤਰ ਕਰੋਧਾ
ਸਾਰੇ ਤਤਛਿਨ ਤਿਆਰ ਬਰ ਤਿਆਰ ਹੋ ਗਏ ਸਾਰੇ ਯੋਧੇ ਤਿਆਰ ਬਰ ਤਿਆਰ ਹੋ ਗਏ
ਦਇਆ ਰਾਮ ਪ੍ਰੋਤ ਜੁਤ ਆਇਓ ਕਲਗੀ ਧਰ ਟਿਗ ਸੀਸ ਨਿਵਾਇਓ
ਭਾਈ ਦਇਆ ਰਾਮ ਜੀ ਦੇ ਸਮੇਤ ਸਾਰੇ ਸੂਰਮੇ ਆਏ ਆ ਕੇ ਤਿਆਰ ਬਰ ਤਿਆਰ ਹੋ ਕੇ ਮਿੰਟਾਂ ਸਕਿੰਟਾਂ ਵਿੱਚ ਹੀ ਤਿਆਰ ਹੋ ਕੇ ਕਲਗੀਧਰ ਜੀ ਕੋਲ ਆਏ ਆ ਕੇ ਮਹਾਰਾਜ ਜੀ ਨੂੰ ਸਭ ਨੇ ਸੀਸ ਡਵਾਇਆ
ਦੇਖਤ ਹੁਕਮ ਕੀਨ ਗੁਰ ਪੂਰੇ
ਸਾਰੇ ਸੂਰਮੇ ਆ ਗਏ ਵੇਖ ਕੇ ਮਹਾਰਾਜ ਜੀ ਨੇ ਹੁਕਮ ਕੀਤਾ ਕਹਿਣ ਲੱਗੇ
ਕਮਨੋ ਅਗਰ ਲੈ ਕਰ ਸਭ ਸੂਰੇ
ਹੁਕਮ ਕੀਤਾ ਭਾਈ ਸੂਰਮਿਆਂ ਨੂੰ ਨਾਲ ਲੈ ਕੇ ਅੱਗੇ ਚਲੇ ਜਾਓ ਦਰਿਆ ਦੇ ਕਿਨਾਰੇ ਉਰਲੇ ਪਾਸੇ ਪਾਰਲੇ ਪਾਸੇ ਤੁਰਕ ਆਏ ਖੜੇ ਨੇ ਉਰਲੇ ਪਾਸੇ ਤੁਸੀਂ ਜਾ ਕੇ ਖਲੋ ਜਾਓ
ਮਾਰੋ ਦੁਸ਼ਟਨ ਸਮੁਕਤ ਫੰਗੇ
ਜਿਹੜਾ ਦੁਸ਼ਟ ਚੜ ਕੇ ਆਉਂਦਾ ਨੇੜੇ ਬੰਦੂਕਾਂ ਦੀਆਂ ਗੋਲੀਆਂ ਦਾਗ ਕੇ ਖਤਮ ਕਰੀ ਜਾਓ ਦਰਿਆ ਦੇ ਪਾਣੀ ਵਿੱਚ ਰੋੜ ਰੋੜ ਕੇ ਸੁੱਟੀ ਜਾਓ
ਤੀਨੋ ਤਾਂ ਭਾਣਜੇ ਸੰਗੇ
ਤੇਗ ਬਹਾਦਰ ਸਾਹਿਬ ਦੇ ਤਿੰਨੋ ਭਾਣਜੇ ਭਾਈ ਮਾਰੀ ਚੰਦ ਗੁਲਾਬ ਚੰਦ ਜੀ ਹੋਣੀ ਇਹਨਾਂ ਨੂੰ ਨਾਲ ਲੈ ਕੇ ਉੱਥੇ ਜਾਓ
ਅਪਰ ਮੁਖੀ ਜੋਧਾ ਸਭ ਚਾਲੇ
ਮਹਾਰਾਜ ਜੀ ਦਾ ਹੁਕਮ ਸੁਣਦਿਆਂ ਸਾਰ ਸਾਰੇ ਸੂਰਮੇ ਚੱਲ ਪਏ ਆਪੋ ਆਪਣੀਆਂ ਮਿਸਲਾਂ ਲੈ ਕੇ ਔਰ ਸਭ ਅੱਗੇ ਹੋ ਕੇ ਜਿੰਨੇ ਮਹਾਰਾਜ ਜੀ ਦੇ ਯੋਧੇ ਸਨ ਅੱਗੇ ਹੋ ਕੇ ਚੱਲ ਪਏ
ਬਾਜੇ ਦੁੰਦ ਪਨਾਦ ਵਿਸਾਲੇ
ਨਾਲ ਨਾਲ ਨਗਾਰਾ ਵੱਜਦਾ ਜਾ ਰਿਹਾ ਉੱਚੀ ਆਵਾਜ਼ ਵਿੱਚ ਉੱਚੀ ਧੁਨੀ ਵਿੱਚ ਨਗਾਰਾ ਵੱਜਦਾ ਹੈ
ਛਲਖੇ ਛੁੱਟੀ ਤੁਵੰਗਨ ਕੇਰੇ
ਬੰਦੂਕਾਂ ਦੀਆਂ ਛਲਖਾਂ ਚਲਾ ਦਿੱਤੀਆਂ ਸੂਰਮਿਆਂ ਨੇ ਤਾਂ ਜੋ ਤੁਰਕਾਂ ਨੂੰ ਅੱਗੇ ਖਬਰ ਹੋ ਜਾਏ ਕਿ ਜੇ ਚੜ ਕੇ ਆ ਰਹੇ ਹੋ ਇਹ ਨਾ ਸੋਚਿਓ ਜੇ ਕਿ ਅੱਗੇ ਗੁਰੂ ਕੀਆਂ ਫੌਜਾਂ ਸੁੱਤੀਆਂ ਪਈਆਂ ਹੋਣਗੀਆਂ ਉਹਨਾਂ ਨੂੰ ਪਹਿਲਾਂ ਸੁਚੇਤ ਕਰ ਦਿੱਤਾ ਵੀ ਅਸੀਂ ਵੀ ਅੱਗੋਂ ਜਾਗਦੇ ਹਾਂ ਤੇ ਕਰੜੇ ਹੋ ਕੇ ਆਇਆ ਜੇ ਸਾਵਧਾਨ ਹੋ ਕੇ ਹਮਲਾ ਕਰਿਆ ਜੇ ਇਸ ਕਰਕੇ ਸੂਰਮਿਆਂ ਨੇ ਬੰਦੂਕਾਂ ਦੀਆਂ ਛਲਖਾਂ ਚਲਾ ਦਿੱਤੀਆਂ
ਤੜਫੜ ਵੀ ਇੱਕ ਵਾਰ ਕਨੇਰੇ
ਤੜਫੜ ਤੜਫੜ ਕਰਕੇ ਬੰਦੂਕਾਂ ਦੀਆਂ ਗੋਲੀਆਂ ਚੱਲੀਆਂ ਇੱਕੋ ਵਾਰ ਬੜੀ ਕਨੇਰੀ ਆਵਾਜ਼ ਆਈ ਹੈ
ਗਰਜੇ ਜੋਧਾ ਸ਼ਬਦ ਉਤੰਗਾ
ਜੋਧੇ ਗੱਜ ਪਏ ਉੱਚੀ ਆਵਾਜ਼ ਦੇ ਵਿੱਚ ਉੱਚੀ ਆਵਾਜ਼ ਵਿੱਚ ਗਰਜ ਗਏ ਆ ਜਾਓ ਤੁਰਕੋ ਤੁਹਾਨੂੰ ਆਉਂਦਿਆਂ ਨੂੰ ਸਵਾਦ ਚਖਾਵਾਂਗੇ
ਪਰ ਉਹ ਸ਼ੋਰ ਭਾਰੋ ਇੱਕ ਸੰਗਾ
ਇਸ ਤਰ੍ਹਾਂ ਬੜਾ ਭਿਆਨਕ ਸ਼ੋਰ ਚਾਰੇ ਪਾਸੇ ਮੱਚ ਗਿਆ ਬੜੀ ਭਾਰੀ ਆਵਾਜ਼ ਚਾਰੇ ਪਾਸੇ ਮੱਚ ਗਈ
ਨਿਕਸੇ ਵੈਰ ਨਗਰ ਤੇ ਤਬੈ
ਨਗਰੋ ਬਾਹਰ ਨਿਕਲ ਕੇ ਆ ਗਏ ਗੁਰੂ ਸਾਹਿਬ ਦੇ ਜਿੰਨੇ ਸੂਰਮੇ ਯੋਧੇ ਸਨ
ਛਲਕ ਤੁਫੰਗਨ ਕੀ ਕਰ ਸਵੈ
ਬੰਦੂਕਾਂ ਦੀਆਂ ਛਲਖਾਂ ਚੱਲੀ ਜਾ ਰਹੀਆਂ ਹਨ
ਸ਼੍ਰੀ ਪ੍ਰਭ ਮਾਨਵ ਅਪਰ ਪਠਾਇਓ
ਗੁਰੂ ਜੀ ਨੇ ਆਪਣਾ ਸੇਵਾਦਾਰ ਪਿੱਛੇ ਪਿੱਛੇ ਇੱਕ ਹੋਰ ਭੇਜ ਦਿੱਤਾ
ਸਕਲ ਬਾਹਨੀ ਕੋ ਸਮਝਾਇਓ
ਜਾ ਕੇ ਸਾਰੀ ਫੌਜ ਨੂੰ ਸਮਝਾ ਦਿੱਤਾ
ਰੋਕੋ ਦੁਸ਼ਟਨ ਕੋ ਚੱਲ ਆਗਾ
ਆਖਿਆ ਕਿ ਤੁਸੀਂ ਅੱਗੇ ਜਾ ਕੇ ਦੁਸ਼ਮਣ ਦਾ ਅੱਗਾ ਹੀ ਰੋਕਣਾ ਉਹਨਾਂ ਦੇ ਪਿੱਛੇ ਨਹੀਂ ਦੌੜਨਾ ਜੋ ਦੌੜਨਗੇ ਤੁਸੀਂ ਅੱਗੇ ਜਾ ਕੇ ਸਿਰਫ ਉਹਨਾਂ ਦੁਸ਼ਮਣਾਂ ਦਾ ਅੱਗਾ ਰੋਕਣਾ ਹੈ
ਉਹ ਤੋਂ ਤੁਫੰਗ ਜੰਗ ਬੜ ਜਾਗਾ
ਬੰਦੂਕ ਬੰਦੂਕਾਂ ਦੀ ਜੰਗ ਹੀ ਰਾਤ ਨੂੰ ਹੁਣ ਲੜੀ ਜਾਣੀ ਹੈ ਤੇ ਬੰਦੂਕਾਂ ਦੀਆਂ ਗੋਲੀਆਂ ਜਿਹੜੀਆਂ ਨੇ ਉਹ ਦਾਗ ਉੱਤੇ ਵੱਡਾ ਜੰਗ ਲੱਗਣ ਲੱਗੇ ਤੇ ਬੰਦੂਕਾਂ ਦਾਗਣੀਆਂ ਹਨ।
ਸੁਣ ਸੁਣ ਮੀਰ ਚੋਪ ਕਰ ਚੱਲੇ,
ਮਹਾਰਾਜ ਜੀ ਦਾ ਹੁਕਮ ਸੁਣ ਕੇ ਜਿੰਨੇ ਸੂਰਮੇ ਸਨ ਸਾਰੇ ਬੜੇ ਚਾਓ ਨਾਲ ਲੜਨ ਵਾਸਤੇ ਚੱਲ ਪਏ। ਹਾਲਾਂਕਿ ਰਾਤ ਦਾ ਸਮਾਂ ਇਕਦਮ ਸੁੱਤਾ ਪਿਆ ਬੰਦਾ ਉੱਠੇ ਤੇ ਸੁਣੇ ਵੀ ਦੁਸ਼ਮਣ ਚੜ ਕੇ ਆ ਗਿਆ ਤੇ ਉਹ ਉਸੇ ਵੇਲੇ ਉਦਾਂ ਹੀ ਬੋਂਦਲ ਜਾਂਦਾ ਕੋਈ ਸਧਾਰਨ ਵਿਅਕਤੀ ਹੋਵੇ। ਪਰ ਮਹਾਰਾਜ ਜੀ ਦਾ ਮਹਾਨ ਧੀਰਜ ਵੇਖੋ, ਮਹਾਰਾਜ ਜੀ ਲੜਨ ਵਾਸਤੇ ਉਸੇ ਵਕਤ ਤਿਆਰ ਹੋ ਗਏ। ਸਤਿਗੁਰਾਂ ਦੇ ਸੂਰਮੇ ਵੀ ਓਨੇ ਹੀ ਭਾਰੀ ਉਤਸ਼ਾਹ ਨਾਲ ਲੜਨ ਵਾਸਤੇ ਤਿਆਰ ਹੋ ਗਏ।
ਸਾਵਧਾਨ ਮਨ ਅੱਗੇ ਚੱਲੇ,
ਸਾਵਧਾਨ ਹੋ ਕੇ ਸਭ ਅੱਗੇ ਹੋ ਕੇ ਚੱਲ ਪਏ। ਗੁਰੂ ਸਾਹਿਬ ਦੇ ਜਿੰਨੇ ਯੋਧੇ ਹਨ,
ਬਾਜੇ ਭੇਰਨ ਕੋ ਪੁੰਕਾਰਾ,
ਭੇਰੀਆਂ ਵੱਜ ਪਈਆਂ ਉੱਚੀਆਂ ਉੱਚੀਆਂ, ਰਣ ਸਿੰਘੇ ਜਿਹੜੇ ਹਨ ਉਹ ਵੱਜ ਗਏ ਹਨ,
ਉੱਚੇ ਧੌਂਸਨ ਕੇ ਤੁੰਕਾਰਾ,
ਧੌਂਸਿਆਂ ਨਗਾਰਿਆਂ ਦੀ ਉੱਚੀ ਉੱਚੀ ਆਵਾਜ਼ ਗੂੰਜੀ ਹੈ, ਦੂਰ ਤੱਕ ਨਗਾਰਿਆਂ ਦੀ ਆਵਾਜ਼ ਗੂੰਜੀ ਹੈ।
ਵੀਰ ਬ੍ਰਿੰਦ ਕੇ ਬੋਲ ਬਕਾਰਾ,
ਸੂਰਮਿਆਂ ਯੋਧਿਆਂ ਨੂੰ ਵੇਖ ਕੇ ਮਾਰ ਬਕਾਰਾ ਕਰਦੇ ਹਨ।
ਉੱਠੇ ਤੁਰੰਗਨ ਕੇ ਹਿਣਕਾਰਾ,
ਘੋੜੇ ਵੀ ਹਿਣਕਦੇ ਨੇ ਉੱਚੀ ਆਵਾਜ਼ ਵਿੱਚ, ਉਹ ਵੀ ਹਿਣਕਦੇ ਹਨ।
ਤੁਬਕ ਆਵਾਜ਼ ਉੱਠੇ ਇੱਕ ਵਾਰਾ,
ਇੱਕੋ ਵੇਰੀ ਬੰਦੂਕਾਂ ਦੀ ਗੋਲੀਆਂ ਦੀ ਆਵਾਜ਼ ਉੱਠੀ ਹੈ।
ਉੱਠਿਓ ਨਾਦ ਸਰਤਾ ਕੋ ਪਾਰਾ,
ਉਹ ਜਿਹੜੀ ਆਵਾਜ਼ ਬੰਦੂਕਾਂ ਦੀ ਉਹ ਦਰਿਆ ਦੇ ਪਾਰਲੇ ਪਾਸੇ ਜਿੱਧਰ ਉਹ ਖਾਨ ਆ ਰਹੇ ਸੀ ਨਾ ਉਧਰ ਤੱਕ ਚੱਲ ਕੇ ਗਈ ਹੈ।
ਇੱਕ ਤੋਂ ਸੀਤ ਕਾਲ ਬੱਡ ਪਾਰਾ,
ਖਾਲਸਾ ਜੀ ਇੱਕ ਤਾਂ ਸਰਦੀ ਬੜੀ ਸੀ, ਠੰਡ ਬਹੁਤ ਜ਼ਿਆਦਾ ਸੀ, ਰਾਤ ਨੂੰ ਸੀਤ ਕਾਲ ਦਾ ਸਮਾਂ ਪਾਲਾ ਬੜਾ ਪੈਂਦਾ ਸੀ।
ਭਈ ਪਿੰਗ ਸਮ ਥਿਰ ਜਲ ਪਾਰਾ,
ਕਹਿੰਦੇ ਜਿਹੜੇ ਉਹ ਤੁਰਕ ਸੀ ਨਾ ਉਹ ਸੁੰਨ ਹੋ ਗਏ, ਕਿਉਂਕਿ ਸਾਰੇ ਰਸਤੇ ਟੁਰਦੇ ਹੀ ਆਏ ਸੀ, ਡੇਰਾ ਕੀਤਾ ਹੀ ਨਹੀਂ ਸੀ ਕਿਤੇ, ਠਰੇ ਹੋਏ ਸੀ ਰਸਤੇ ਵਿੱਚ ਤੇ ਸਿਰ ਹੁਣ ਦਰਿਆ ਦੇ ਕੋਲ ਹੋ ਕੇ ਹੋਰ ਜ਼ਿਆਦਾ ਠੰਡ ਪਈ ਤੇ ਹੱਥ ਪੈਰ ਉਹਨਾਂ ਦੇ ਸੁੰਨ ਹੋ ਗਏ, ਜਿਵੇਂ ਪਾਰਾ ਜੰਮ ਜਾਂਦਾ ਏਦਾਂ ਜੰਮ ਗਏ।
ਹੱਥ ਪਾਵ ਜਰ ਸਮ ਹੋਏ ਗਏ,
ਕਹਿੰਦੇ ਹੱਥ ਪੈਰ ਪਿੰਗਲਿਆਂ ਦੇ ਸਮਾਨ ਉਹਨਾਂ ਦੇ ਹੋ ਗਏ।
ਸ਼ਸਤਰ ਉਠਾਏ ਸਕੈ ਨੈ ਲਏ,
ਜਾੜੀ ਬਣ ਗਏ, ਸ਼ਸਤਰ ਵੀ ਨਹੀਂ ਚੁੱਕੇ ਜਾਂਦੇ, ਕਿਰਪਾਨਾਂ ਦੇ ਮੁੱਠਿਆਂ ਨੂੰ ਹੱਥ ਨਹੀਂ ਪੈਂਦੇ, ਬੰਦੂਕਾਂ ਨੇ ਉਹਨਾਂ ਕੋਲੋਂ ਚੁੱਕੀਆਂ ਜਾਂਦੀਆਂ, ਹੱਥ ਇੰਨੇ ਜ਼ਿਆਦਾ ਠਰ ਗਏ ਨੇ ਠੰਡ ਨਾਲ ਵੀ ਕੱਛਾਂ ਦੇ ਵਿੱਚ ਹੱਥ ਤੁੰਨਦੇ ਨੇ, ਹੱਥਾਂ ਦੇ ਨਾਲ ਜਿਹੜੀਆਂ ਨੇ ਬੰਦੂਕਾਂ ਜਾਂ ਹਥਿਆਰ ਨਹੀਂ ਚੁੱਕੇ ਜਾਂਦੇ।
ਦੁਤੀਏ ਗੁਰਦਲ ਕੋ ਬੜ ਚੋਰ,
ਇੱਕ ਤਾਂ ਉਹ ਪਹਿਲਾਂ ਹੀ ਉਹਨਾਂ ਦੇ ਹਾਲ ਇਹੋ ਜਿਹੇ ਸਨ, ਉਧਰੋਂ ਮਹਾਰਾਜ ਜੀ ਦੇ ਦਲ ਦਾ ਉਹਨਾਂ ਨੇ ਰੋਲਾ ਸੁਣ ਲਿਆ, ਬੰਦੂਕਾਂ ਦੀ ਗੋਲੀਆਂ ਦੀ ਆਵਾਜ਼ ਸੁਣ ਲਈ, ਸੂਰਮਿਆਂ ਦੇ ਮਾਰ ਬਕਾਰੇ, ਸਤਿ ਸ੍ਰੀ ਅਕਾਲ ਗੁਰਬਾਰੇ ਅਕਾਲ ਦੇ ਜਕਾਰਿਆਂ ਦੀ ਆਵਾਜ਼ ਸੁਣ ਲਈ।
ਏਕੈ ਮਾਰ ਭਇਓ ਬੜ ਜ਼ੋਰ,
ਵੇਖਿਆ ਵੀ ਇੱਕੋ ਵੇਰੀ ਆ ਗਿਆ, ਅਸੀਂ ਤਾਂ ਆਖਿਆ ਸੀ ਸੁੱਤੇ ਪਿਆਂ ਨੂੰ ਮਾਰਾਂਗੇ, ਇਹ ਤਾਂ ਗੁਰੂ ਦਾ ਦਲ ਸਾਰਾ ਹੀ ਇਕੱਠਾ ਹੋ ਕੇ ਆ ਗਿਆ ਹੈ।
ਹੋਏ ਪੈ ਪੀਤ ਜੀਤ ਨਾ ਜਾਣੇ,
ਕਹਿੰਦੇ ਸਾਡੇ ਕੋਲੋਂ ਤਾਂ ਬੰਦੂਕਾਂ ਵੀ ਨਹੀਂ ਚੁੱਕੀਆਂ ਜਾਂਦੀਆਂ, ਚਲਾਵਾਂਗੇ ਕਿਵੇਂ, ਉਧਰੋਂ ਤਾਂ ਗੋਲੀਆਂ ਆ ਰਹੀਆਂ ਨੇ, ਤੜਾ ਤੜ ਗੋਲੀਆਂ ਚੱਲ ਪਈਆਂ ਨੇ। ਜਿੰਨੇ ਤੁਰਕ ਸਨ, ਖਾਨ ਜਾਦਾ ਜਿਹੜਾ ਇਹਨਾਂ ਦਾ ਜਰਨੈਲ ਬਣ ਕੇ ਆਇਆ, ਇਹ ਸਾਰੇ ਸੁਣ ਕੇ ਭੈ ਭੀਤ ਹੋ ਕੇ ਸਮਝ ਗਏ ਅਸੀਂ ਹੁਣ ਜਿੱਤ ਨਹੀਂ ਸਕਾਂਗੇ।
ਨਾ ਕੋਏ ਸਮਨ ਕੀ ਹਾਨੀ,
ਨਾ ਕਿ ਬਿਨਾਂ ਕਾਰਨ ਤੋਂ ਸਾਰੇ ਰਾਤ ਨੂੰ ਸਰਦੀ ਨਾਲ ਹੀ ਮਰ ਜਾਣਾ, ਆਪਾਂ ਅੱਧਿਆਂ ਨੇ ਅੱਧਿਆਂ ਨੂੰ ਉਹਨਾਂ ਨੇ ਗੋਲੀਆਂ ਨਾਲ ਪਿਆ ਪਿਆਂ ਨੂੰ ਹੀ ਮਾਰ ਜਾਣਾ, ਠਰਿਆ ਹੋਇਆਂ ਨੂੰ, ਕਹਿੰਦੇ ਇਸ ਤਰ੍ਹਾਂ ਮਾਰੇ ਜਾਵਾਂਗੇ।
ਖਾਨ ਦਿਲਾਵਰ ਸੁੱਤ ਕੇ ਪਾਤ,
ਜਿਹੜਾ ਦਿਲਾਵਰ ਖਾਂ ਦਾ ਪੁੱਤਰ ਸੀ ਖਾਨ ਜਾਦਾ,
ਅਸਮਸਤ ਬੋਲੇ ਤਰ ਤਰਾਤ,
ਇਸ ਤਰ੍ਹਾਂ ਦੀ ਸਲਾਹ ਕਰਕੇ ਬੋਲੇ ਖਾਨ ਜਾਦੇ ਨੂੰ, ਕਹਿਣ ਲੱਗੇ
ਗੁਰ ਕੇ ਸੰਗ ਜੰਗ ਕੋ ਕਰਨੋ ਨੇ ਆਛੀ ਲਗ ਹੋਏ ਅਬ ਮਰਨੋ।
ਕਹਿਣ ਲੱਗੇ ਖਾਨ ਜਾਦਾ ਜੀ, ਗੁਰੂ ਜੀ ਨਾਲ ਇਸ ਵੇਲੇ ਜਾ ਕੇ ਜੰਗ ਕਰਕੇ ਲੜਨ ਦਾ ਮਤਲਬ ਹੈ ਆਪ ਜਾ ਕੇ ਖੂਹ ਚ ਡਿੱਗ ਕੇ ਮਰਨਾ। ਕਹਿੰਦੇ ਉਹਨਾਂ ਨਾਲ ਲੜ ਕੇ ਮਰਨ ਵਾਲੀ ਗੱਲ ਹੋਏਗੀ, ਹੁਣ ਤਾਂ ਇਹ ਚੰਗਾ ਨਹੀਂ ਕਿ ਅਸੀਂ ਜਾ ਕੇ ਉਹਨਾਂ ਨਾਲ ਜੰਗ ਕਰਕੇ ਲੜ ਕੇ ਮਰ ਜਾਈਏ।
ਸ਼ੂਨ ਪਏ ਤਨ ਪਾਰੇ ਪਰੇ,
ਇੰਨਾ ਪਾਲਾ ਪਿਆ ਵੀ ਠੰਡ ਨਾਲ ਸਾਡੇ ਹੱਥ ਪੈਰ ਸੁੰਨ ਹੋ ਗਏ ਹਨ।
ਸ਼ਸਤਰ ਨਾ ਉੱਠੇ ਊਚ ਕਰ ਕਰੇ,
ਸ਼ਸਤਰ ਸਾਡੇ ਕੋਲੋਂ ਚੱਕੇ ਨਹੀਂ ਜਾਂਦੇ, ਬਾਹਾਂ ਹੱਥ ਉੱਤੇ ਨਹੀਂ ਸਾਡੇ ਕੋਲੋਂ ਕੀਤੇ ਜਾਂਦੇ, ਹੱਥ ਜਿਹੜੇ ਨੂੰ ਸਾਨੂੰ ਕੱਪੜਿਆਂ ਵਿੱਚ ਲਪੇਟ ਕੇ ਰੱਖਣੇ ਪੈ ਰਹੇ ਨੇ।
ਸਰਤਾ ਬਿਕੈ ਬਰੈ ਜਿਸ ਕਾਲ, ਬਿਨ ਹੀ ਮਾਰੇ ਹੋਏ ਪਟ ਕਾਲ।
ਕਹਿੰਦੇ ਖਾਨ ਜਾਦਾ ਜੀ, ਇੱਕ ਤਾਂ ਠੰਡ ਨਾਲ ਮਰ ਰਹੇ ਆ, ਜਦੋਂ ਦਰਿਆ ਵਿੱਚ ਵੜਾਂਗੇ ਨਾ ਪਾਣੀ ਠੰਡਾ ਦਰਿਆ ਦਾ, ਉਹਦੇ ਵਿੱਚ ਵੜਾਂਗੇ ਤੇ ਬਿਨਾਂ ਮਾਰਿਆਂ ਪਾਣੀ 'ਚ ਹੀ ਅਸੀਂ ਮਰ ਜਾਣਾ, ਠੰਡ ਦੇ ਨਾਲ ਇੰਨੀ ਜ਼ਿਆਦਾ ਠੰਡ ਹੈ ਵੀ ਬਿਨਾਂ ਮਾਰਿਆਂ ਪਾਣੀ ਵਿੱਚ ਹੀ ਠਰ ਕੇ ਠੰਡ ਨਾਲ ਮਰ ਜਾਵਾਂਗੇ।
ਕਿਉਂ ਨਾ ਹੱਕ ਦੇਤੇ ਹੋ ਪ੍ਰਾਣ,
ਕਿਉਂ ਖਾਨ ਜਾਦਾ ਜੀ ਨਾ ਹੱਕ ਬਿਨਾਂ ਗੱਲ ਤੋਂ ਆਪਣੇ ਪ੍ਰਾਣ ਗਵਾਉਂਦੇ ਹੋ।
ਤੇ ਪਹੁੰਚੀ ਸੈਨ ਮਾਨ,
ਉਧਰੋਂ ਫੌਜਾਂ ਆ ਗਈਆਂ ਨੇ ਗੁਰੂ ਜੀ ਦੀਆਂ, ਉਧਰੋਂ ਸੂਰਮੇ ਆ ਗਏ ਨੇ ਉਹਨਾਂ ਦੇ ਚੜ ਕੇ।
ਜਿਸ ਮੈਂ ਉੱਚੀ ਭਰੀ ਪੁਕਾਰ,
ਦੇਖ ਕਿੰਨੀ ਉੱਚੀ ਪੁਕਾਰ ਨਾਲ ਬੜੇ ਉਤਸ਼ਾਹ ਨਾਲ ਚੜੇ ਆਉਂਦੇ ਨੇ।
ਕੋ ਜਾਣੈ ਹੋਏ ਕਿਤਕ ਹਜ਼ਾਰ,
ਉਹਨੇ ਵੀ ਨੀ ਪਤਾ ਵੀ ਕਿੰਨੇ ਹਜ਼ਾਰ ਹੋਣ, ਅਸੀਂ ਕੱਲੇ ਇੱਕ ਹਜ਼ਾਰ ਆ, ਉਹ ਪਤਾ ਨੀ ਕਿੰਨੇ ਹਜ਼ਾਰ। ਜਿਹੜੇ ਹਿਸਾਬ ਨਾਲ ਆਵਾਜ਼ ਆਉਂਦੀ ਆ ਉਹਨਾਂ ਦੇ ਜਕਾਰਿਆਂ ਦੀ, ਏਦਾਂ ਲੱਗਦਾ ਵੀ ਹਜ਼ਾਰਾਂ ਦੀ ਗਿਣਤੀ ਚ ਆ ਰਹੇ ਨੇ ਚੜ ਕੇ।
ਛੀਨ ਲੈਂਗੇ ਹੈ ਹਥਿਆਰ,
ਉਹਨਾਂ ਨੇ ਸਾਡੇ ਕੋਲੋਂ ਘੋੜੇ ਵੀ ਖੋਹ ਲੈਣੇ ਨੇ, ਹਥਿਆਰ ਵੀ ਖੋਹ ਲੈਣੇ ਨੇ।
ਕਰੋ ਸਮੁਖ ਤੋ ਲੈ ਮਾਰ,
ਜੇ ਉਹਨਾਂ ਦਾ ਸਾਹਮਣਾ ਕਰੋਗੇ ਤੇ ਉਹਨਾਂ ਨੇ ਤੁਹਾਨੂੰ ਮਾਰ ਮੁਕਾਉਣਾ ਹੈ।
ਤੁਮਕੋ ਪੱਖ ਹੈ ਸਭ ਅਨਜਾਨ, ਨਾ ਹੱਕ ਦੇ ਜਾਏ ਜਿਸ ਪ੍ਰਾਣ।
ਤੈਨੂੰ ਸਾਰੇ ਅਣਜਾਣ ਕਹਿਣਗੇ, ਕਹਿਣਗੇ ਵੇਖੋ ਖਾਨ ਜਾਦੇ ਨੇ ਬਿਨਾਂ ਗੱਲ ਤੋਂ ਜਾ ਕੇ ਪ੍ਰਾਣ ਗਵਾ ਲਏ।
ਮਿਲ ਖਾਨਨ ਸਮਝਾਵਨ ਕਰਿਓ,
ਇਹਦਾ ਇਹਨਾਂ ਸਾਰੇ ਖਾਨਾਂ ਨੇ ਮਿਲ ਕੇ ਖਾਨ ਜਾਦੇ ਨੂੰ ਸਮਝਾਇਆ।
ਲੱਖ ਗੁਰ ਵੀਰ ਬਲੀ ਔਰ ਡਰਿਓ,
ਔਰ ਇਹਨੇ ਵੇਖਿਆ ਵੀ ਗੁਰੂ ਜੀ ਬੜੇ ਵੀਰ ਯੋਧੇ ਨੇ, ਖਾਨਜ਼ਾਦਾ ਉਸ ਵੇਲੇ ਸੁਣ ਕੇ ਡਰ ਗਿਆ।
ਰਿਓ ਠਟਕ ਤਬ ਨਦੀ ਕਿਨਾਰੇ,
ਕਿਨਾਰੇ ਤੇ ਠਟ ਕੇ ਰੁਕ ਕੇ ਰਹਿ ਗਿਆ।
ਨਹੀਂ ਪਾਪ ਕੋ ਜਲ ਮੈਂ ਡਰੇ,
ਇਹਨੇ ਨੀ ਫਿਰ ਪਾਣੀ ਚ ਪੈਰ ਪਾਏ ਵੀ ਹੁਣ ਦਰਿਆ ਪਾਰ ਕਰਨ ਵਾਸਤੇ ਪੈਰ ਪਾਉਂਦਾ, ਪਿੱਛੇ ਹੋ ਕੇ ਖਲੋਤਾ ਰਿਹਾ ਕਿ ਪਾਰ ਗਏ ਤੇ ਪਹਿਲਾਂ ਤਾਂ ਪਾਣੀ ਚ ਠਰ ਕੇ ਮਰ ਜਾਣਗੇ, ਜੇ ਪਾਰ ਹੋ ਵੀ ਗਏ ਤੇ ਜਾਂਦਿਆਂ ਨੂੰ ਅੱਗੇ ਗੁਰੂ ਦੇ ਸੂਰਮਿਆਂ ਨੇ ਮਾਰ ਮੁਕਾਉਣਾ। ਏਦਾਂ ਡਰ ਕੇ ਪਿਛਾਂ ਹੀ ਖਾਨ ਜਾਦਾ ਮੁੜ ਗਿਆ, ਪਰ ਜਾਂਦਾ ਜਾਂਦਾ ਰਸਤੇ ਵਿੱਚ ਇੱਕ ਦੋ ਪਿੰਡ ਉਜਾੜਦਾ ਜਾ ਰਿਹਾ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।